दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि पैंदे खाने सतगुरु हरगोविंद सच्चे पातशाह जी नू आख्या कि सच्चे पातशाह तुसी बहुत वड्डा तुरकां दे नाल युद्ध लड़िया पर मैनू खबर नहीं करली जेकर मैनू खबर कर दे ते मैं बहुत वड्डा पराक्रम दिखाउणा सी उस युद्ध दे विच हंकार करके इस तरह दी गल पैंदे खाने कीती। कल इथों तक कथा पहुंची सी अज इथों अगे मैं प्रारंभ करदा। सुन गुर कहियो काज कुछ थोरा चहत हकारन नहीं मन मोरा। ग्रंथाकार भाई संतोख सिंह जी लिखदे ने पैंदे खां दी गल नूं सुन के सतगुरु जी कहंदे ने कि थोड़ा ही काम सी इस करके असीं तेनू सदना कोई उचित नहीं मन्या इस करके तेनू नहीं बुलाया। तुर कसहंसर पंच दस आए औचक निकट जंग को ताए। सतगुरु जी कहंदे ने कि 15,000 तुरकां दी फौज अचानक ही चढ़ के आ गई ते उन्हां ने साडे नाल जंग लड़ना शुरू कीता। पेख कर सिख तिन पारे मगाए खग पर बाज छुदत जिम पाए। पैंदे खां नूं सतगुरु हरगोबिंद सच्चे पातशाह जी कहंदे ने कि तुरकां दी फौज दे उत्ते उसे वेले सिख इस तरह टुटे ने इस तरह पाए ने जिवें कि उड्डण वाले किसी पंछी दे उत्ते भुखा बाज पैंदा। सुपटन एम पुर शारथ कीन के हर हत हेर गज पीन। सतगुरु जी कहंदे ने कि साडे शस्त्रधारी योधिया ने इस तरह का पराक्रम विखाया इस तरह का पुरुषार्थ किया जिवे के वड्डे सारे हाथी नू किहर जिहड़ा शेर है ना ओ मार दिंदा। सिखण फते लई बहु मारे एक सहंसर बचे भज हारे। सतगुरु हरगोविंद सच्चे पातशाह जी कहंदे ने कि सिखां ने उस युद्ध दे विच जित दी प्राप्ति कीती बहुतियां तुरकां नू मारिया। सतगुरु जी कहंदे ने कि 15,000 दी फौज सी जिहदे विचों 1,000 ते फौज कायर बन के दौड़ गई। सुन पैंदे निज हृदय बिचारी पूरन पुरख गुरु बल भारी। ग्रंथाकार भाई संतोख सिंह जी लिखदे ने कि जदों सतगुरां ने इस तरह दी वार्ता सुनाई सुन के पैंदे खां बड़ा हैरान होया मन दे विच विचार करदा है पूरन पुरख गुरु बल भारी सतगुरु हरगोविंद सच्चे पातशाह जी पूरन ने और इस तों इलावा इह वड्डे बलवान गुरु ने। मम गर बने और पा सब कूरे ਕਿਦੋਂ ਲਖਿਓ ਸੋ ਸਭ ਗੁਰ ਪੂਰੇ। ਸੋਚਿਆ ਪੈਂਦੇ ਖਾਣੇ ਕਿ ਮੈਂ ਤੇ ਆਪਣੇ ਮਨ ਦੇ ਵਿੱਚ ਹੰਕਾਰ ਨੂੰ ਧਾਰਨ ਕਰਦਾ ਸਾਂ, ਪਰ ਮੇਰੇ ਹੰਕਾਰ ਨੂੰ ਇਹਨਾਂ ਨੇ ਖੰਡਨ ਕਰ ਦਿੱਤਾ ਹੈ, ਇਹ ਸਤਿਗੁਰੂ ਜੀ ਪੂਰੇ ਨੇ। ਇਤਿਆਦਿਕ ਲਖ ਕਰ ਪਛਤਾਏ, ਧੰਨ ਗੁਰੂ ਤੁਮ ਮੁਖੋਂ ਅਲਾਏ। ਗ੍ਰੰਥਾਕਾਰ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਪੈਂਦੇ ਖਾਂ ਬੜਾ ਪਛਤਾਇਆ। ਆਖਰ ਦੇ ਵਿੱਚੋਂ ਮੂੰਹ ਦੇ ਵਿੱਚੋਂ ਕਹਿੰਦਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਪੈਂਦੇ ਖਾਂ ਨੂੰ ਆਖਿਆ ਸੀ। ਕਹਿੰਦੇ ਗੁਰੂ ਜੀ ਲੋੜ ਨਾ ਪਈ ਤੇਰੀ, ਇਹਨਾਂ ਸਿੱਖਾਂ ਨੇ ਹੀ ਕੰਮ ਸਾਰ ਲਿਆ। ਸਿੱਧੇ ਜੱਟਾਂ ਤੇ ਤੱਕੜੀ ਤੋਲੂਆਂ ਨੇ ਸ਼ਾਹੀ ਫੌਜ ਦਾ ਕਰ ਸ਼ਿਕਾਰ ਲਿਆ। ਵੈਰੀ ਥੋੜਾ ਹੀ 15,000 ਹੈ ਸੀ, ਇਹਨਾਂ ਭੱਲਣਾ ਛਲਣਾ ਮਾਰ ਲਿਆ। ਹੋ ਗਿਆ ਸ਼ਰਮਿੰਦਾ ਕਰਤਾਰ ਸਿੰਘਾ, ਤਾਂ ਦਿਲ ਤੋਂ ਬੁਰਜ ਹੰਕਾਰ ਗਿਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਵਾਰਤਾ ਸੁਣਾਈ, ਸੁਣ ਕੇ ਵਾਰਤਾ ਨੂੰ ਪੈਂਦੇ ਖਾਂ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਗਿਆ, ਕਿਉਂਕਿ ਉਹ ਸਮਝਦਾ ਸੀ ਕਿ ਮੈਂ ਆਪਣੇ ਪਰਾਕਰਮ ਦੇ ਨਾਲ ਯੁੱਧ ਜਿਤਾਉਂਦਾ ਹਾਂ ਸਤਿਗੁਰਾਂ ਨੂੰ। ਪਿੱਛੇ ਇਸ ਗੱਲ ਦਾ ਜ਼ਿਕਰ ਵੀ ਆਇਆ ਸੀ ਕਿ ਲੋਕਾਂ ਨੂੰ ਪਹਿਲੇ ਯੁੱਧ ਤੋਂ ਬਾਅਦ ਪੈਂਦੇ ਖਾਂ ਨੇ ਆਖਿਆ ਸੀ, ਮੈਂ ਯੁੱਧ ਨੂੰ ਜਿਤਾਉਂਦਾ ਹਾਂ, ਜੇਕਰ ਮੈਂ ਗੁਰੂ ਦੇ ਨਾਲ ਨਾ ਹੋਵਾਂ ਤੇ ਯੁੱਧ ਸਤਿਗੁਰੂ ਜੀ ਜਿੱਤ ਹੀ ਨਹੀਂ ਸਕਦੇ। ਹੁਣ ਇਸ ਤਰ੍ਹਾਂ ਦਾ ਦੂਸਰਾ ਯੁੱਧ ਕਰਕੇ ਬਗੈਰ ਪੈਂਦੇ ਖਾਂ ਤੋਂ ਸਤਿਗੁਰਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਕਿ ਪੈਂਦੇ ਖਾਂ ਤੂੰ ਜੇ ਨਾ ਵੀ ਹੋਵੇ, ਵੱਡੀ ਫੌਜ ਵੀ ਹੋਵੇ, ਤਾਂ ਵੀ ਅਸੀਂ ਯੁੱਧ ਤੇਰੇ ਤੋਂ ਬਗੈਰ ਜਿੱਤ ਸਕਦੇ ਹਾਂ। ਯਾਦ ਰੱਖਣ ਦੀ ਇਹ ਲੋੜ ਹੈ ਕਿ 7,000 ਫੌਜ ਸੀ ਪਹਿਲੇ ਯੁੱਧ ਦੇ ਵਿੱਚ ਤੇ 15,000 ਦੀ ਫੌਜ ਸੀ ਦੂਸਰੇ ਯੁੱਧ ਦੇ ਵਿੱਚ, ਪਰ ਸਤਿਗੁਰਾਂ ਨੇ ਬਗੈਰ ਪੈਂਦੇ ਖਾਂ ਤੋਂ ਇਸ ਯੁੱਧ ਨੂੰ ਜਿੱਤਿਆ। ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਦਾ ਮਨ ਦਾ ਜਿਹੜਾ ਹੰਕਾਰ ਸੀ ਨਾ, ਉਹ ਦੂਰ ਹੋ ਗਿਆ, ਸ਼ਰਮਿੰਦਾ ਹੋ ਗਿਆ। ਚਾਹੋ ਜਥਾ ਤਿਮ ਠਟੋ ਗੁਸਾਈ, ਕਰਾਂ ਮਾਤ ਸਾਹਿਬ ਅਦ ਕਾਈ। ਹੱਥ ਜੋੜ ਕੇ ਪੈਂਦੇ ਖਾਂ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਮਾਲਕ ਹੋ, ਜਿਵੇਂ ਚਾਹੁੰਦੇ ਹੋ ਉਵੇਂ ਕਰ ਲੈਂਦੇ ਹੋ, ਔਰ ਇਸ ਤੋਂ ਇਲਾਵਾ ਵੱਡੀਆਂ ਕਰਾਮਾਤਾਂ ਦੇ ਤੁਸੀਂ ਮਾਲਕ ਹੋ। ਇਤਿਆਦਿਕ ਕਬ ਛਿਰੈ ਪਰ ਸੰਗ, ਜਿਮ ਜਿਮ ਠਾਣੇ ਪੂਰਬ ਜੰਗ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਪ੍ਰਸੰਗ ਨੇ ਉਹ ਸੁਣਾਉਂਦੇ ਨੇ ਇੱਕ ਦੂਜੇ ਨੂੰ, ਜਿਸ ਤਰ੍ਹਾਂ ਕਿ ਪਹਿਲੇ ਜੰਗ ਲੜੇ ਜਾ ਚੁੱਕੇ। ਬਿਨ ਹੰਕਾਰ ਪਾਇਓ ਤਬ ਪੈਂਦਾ, ਗੁਰ ਨਾ ਗਰਬ ਰਹਿਣ ਦੈ ਕਹਿੰਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਪੈਂਦੇ ਖਾਂ ਦੇ ਹੰਕਾਰ ਨੂੰ ਸਤਿਗੁਰਾਂ ਨੇ ਦੂਰ ਕੀਤਾ, ਕਿਉਂਕਿ ਕਵੀ ਜੀ ਲਿਖਦੇ ਨੇ ਗੁਰੂ ਐਸੇ ਨੇ ਜਿਹੜੇ ਕਿਸੇ ਦੇ ਗਰਬ ਨੂੰ ਕਿਸੇ ਦੇ ਹੰਕਾਰ ਨੂੰ ਰਹਿਣ ਨਹੀਂ ਦਿੰਦੇ। ਕਿਤਕ ਮਾਸ ਜਬ ਏਵ ਬਿਤਾਏ, ਸ੍ਰੀ ਅੰਮ੍ਰਿਤ ਸਰ ਸੁਖ ਬਹੁ ਪਾਏ। ਇਸੇ ਤਰੀਕੇ ਦੇ ਨਾਲ ਕਾਫੀ ਸਾਰੇ ਮਹੀਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੇ ਵਿੱਚ ਰਹਿੰਦਿਆਂ ਸੁਖ ਦੇ ਨਾਲ ਬਤੀਤ ਕੀਤੇ। ਪੈਂਦ ਖਾਣ ਕੇ ਕੰਨਿਆਂ ਪਈ, ਗੁਰ ਟਿਗਿਆਣ ਤਵੈ ਸੁਧ ਦਈ। ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਦੇ ਘਰ ਦੇ ਵਿੱਚ ਲੜਕੀ ਨੇ ਜਨਮ ਲਿਆ ਤੇ ਪੈਂਦੇ ਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਆਪਣੇ ਘਰ ਲੜਕੀ ਪੈਦਾ ਹੋਣ ਦੀ ਖਬਰ ਦਿੱਤੀ। ਸ੍ਰੀ ਹਰ ਗੋਬਿੰਦ ਧੀਰਜ ਦੀਨਾ, ਪਾਰੋ ਨਿਜ ਸੰਤਤ ਕੋ ਚੀਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਧੀਰਜ ਦਿੱਤੀ ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਤੇਰੇ ਘਰ ਪੈਂਦੇ ਖਾਂ ਸੰਤਾਨ ਪੈਦਾ ਹੋਈ ਹੈ, ਇਸ ਕਰਕੇ ਚੰਗੇ ਤਰੀਕੇ ਦੇ ਨਾਲ ਆਪਣੀ ਲੜਕੀ ਦੀ ਤੂੰ ਪਾਲਣਾ ਕਰ। ਸੁਣ ਕਰ ਸਦਨ ਆਪਣੇ ਗਯੋ, ਸੁਤ ਸਮ ਜਾਣ ਮੋਦ ਮਨ ਲਯੋ। ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਪੈਂਦੇ ਖਾਂ ਆਪਣੇ ਘਰ ਚਲਾ ਗਿਆ। ਕਵੀ ਜੀ ਲਿਖਦੇ ਨੇ ਸੁਤ ਸਮ ਜਾਣ ਮੋਦ ਮਨ ਲਯੋ, ਮਾਨੋ ਕੇ ਆਪਣੀ ਲੜਕੀ ਨੂੰ ਉਸ ਨੇ ਲੜਕੀ ਨਹੀਂ ਸਮਝਿਆ ਜਿਸ ਤਰ੍ਹਾਂ ਪੁੱਤਰਾਂ ਦੀ ਸਾਂਭ ਸੰਭਾਲ ਕਰੀ ਦੀ ਹੈ। ਇਸੇ ਤਰੀਕੇ ਦੇ ਨਾਲ ਪੈਂਦੇ ਖਾਂ ਆਪਣੀ ਪੁੱਤਰੀ ਨੂੰ ਖੁਸ਼ੀ ਦੇ ਨਾਲ ਪਾਲਣ ਲੱਗਾ। ਪੀਛੇ ਹਸਤ ਗੁਰੂ ਜਬ ਹੇਰੇ ਬੋਲਿਓ ਜੇਠਾ ਹੋਏ ਅਗੇਰੇ। ਜਦੋਂ ਪੈਂਦੇ ਖਾਂ ਆਪਣੇ ਘਰ ਨੂੰ ਚਲਾ ਗਿਆ ਉਸਦੇ ਜਾਣ ਤੋਂ ਪਿੱਛੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸਣ ਲੱਗ ਪਏ। ਬੋਲਿਓ ਜੇਠਾ ਹੋਏ ਅਗੇਰੇ, ਜਦੋਂ ਸਤਿਗੁਰਾਂ ਨੂੰ ਹੱਸਦਾ ਵੇਖਿਆ ਤੇ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਅਰਜ ਕੀਤੀ। ਕਹਿੰਦਾ ਜੀ ਪੈਂਦ ਖਾਣ ਕੇ ਕੰਨਿਆ ਹੋਈ ਬਿਕਸਨ ਹੇਤ ਲਖਿਓ ਨਹੀਂ ਕੋਈ। ਕਹਿੰਦਾ ਸੱਚੇ ਪਾਤਸ਼ਾਹ ਪੈਂਦੇ ਖਾਂ ਨੇ ਖਬਰ ਦਿੱਤੀ ਹੈ ਕਿ ਉਹਦੇ ਘਰ ਦੇ ਵਿੱਚ ਲੜਕੀ ਪੈਦਾ ਹੋਈ ਹੈ ਤੇ ਸੱਚੇ ਪਾਤਸ਼ਾਹ ਹੱਸਣ ਵਾਲੀ ਤੇ ਕੋਈ ਗੱਲ ਹੈ ਹੀ ਨਹੀਂ। ਸੱਚੇ ਪਾਤਸ਼ਾਹ ਕਿਸ ਕਾਰਨ ਕਰਕੇ ਤੁਸੀਂ ਹੱਸੇ? ਸੁਣ ਗੁਰ ਕਹਿਓ ਜੰਗ ਕੋ ਕਾਰਨ ਉਪਜੀ ਬਣ ਤੁਰਕ ਗਨ ਮਾਰਨ। ਜਦੋਂ ਜੇਠੇ ਨੇ ਇਸ ਤਰ੍ਹਾਂ ਦੀ ਅਰਜ ਕੀਤੀ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇਠਿਆ ਤੂੰ ਨਹੀਂ ਜਾਣਦਾ ਇਹ ਕੰਨਿਆ ਪੈਦਾ ਨਹੀਂ ਹੋਈ, ਇਹ ਤੇ ਮੰਨੋ ਕਿ ਜੰਗ ਲੜਨ ਦਾ ਇੱਕ ਕਾਰਨ ਪੈਦਾ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਰਕਾਂ ਦੇ ਘਰ ਧੀ ਜੰਮੀ ਹੈ ਤੇ ਜੰਗ ਦਾ ਕਾਰਨ ਹੋ ਕੇ ਤੁਰਕਾਂ ਦੇ ਮਾਰਨ ਦਾ ਕਾਰਨ ਬਣੇਗੀ। ਇਸ ਅਸਚਰਜ ਭਵਿੱਖਤ ਹੋਣ ਵਾਲੀ ਗੱਲ ਨੂੰ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਹੱਸੇ ਹਾਂ। ਕੁਛ ਕ ਭੇਦ ਜੇਠਾ ਸਮਝਾਇਓ ਸੁਣ ਸਤ ਗੁਰ ਤੇ ਔਰ ਬਸ ਮਾਇਓ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਬਚਨ ਕਰਕੇ ਭਾਈ ਜੇਠਾ ਨੂੰ ਥੋੜਾ ਜਿਹਾ ਸਮਝਾਇਆ ਤੇ ਜਦੋਂ ਜੇਠੇ ਨੂੰ ਇਸ ਤਰ੍ਹਾਂ ਦੀ ਗੱਲ ਦਾ ਪਤਾ ਲੱਗਾ ਤੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਇਸੀ ਪ੍ਰਕਾਰ ਬਰਖ ਕੁਛ ਬੀਤੇ ਸੁਧਾ ਸਰੋਵਰ ਬਹੁ ਸੁਖ ਲੀਤੇ। ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਾਫੀ ਸਾਰੇ ਵਰੇ ਬਤੀਤ ਹੋ ਗਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਰਹਿ ਕੇ ਬਹੁਤ ਜ਼ਿਆਦਾ ਸੁਖਾਣੂ ਮਾਣਿਆ। ਸੰਗਤ ਸਿੱਖ ਅਨੇਕ ਉਧਾਰੈ ਵਾਹਿਗੁਰੂ ਦੇ ਕੁਮਤ ਬਿਦਾਰੈ। ਸਿੱਖਾਂ ਨੂੰ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਨਿਹਾਲ ਕਰਦੇ ਨੇ ਵਾਹਿਗੁਰੂ ਨਾਮ ਦਾ ਮੰਤਰ ਦੇ ਕੇ ਉਹਨਾਂ ਦੀ ਕੁਮਤ ਨੂੰ ਖੋਟੀ ਬੁੱਧੀ ਨੂੰ ਦੂਰ ਕਰਦੇ ਨੇ। ਇੱਕ ਦਿਨ ਢਿੱਗਦ ਮੋਦਰੀ ਹੋਏ ਬੋਲੀ ਹੱਥ ਬੰਦ ਕਰ ਦੋਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇੱਕ ਦਿਨ ਦਮੋਦਰੀ ਜੀ ਸਤਿਗੁਰਾਂ ਦੇ ਮਹਿਲ ਸਤਿਗੁਰਾਂ ਦੇ ਕੋਲ ਗਏ ਨੇ ਔਰ ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਪੌਤਰਾ ਨਿਜ ਕਰ ਬਖਸ਼ਣ ਕਰੀਏ ਕਿਰਪਾ ਦ੍ਰਿਸ਼ਟ ਇਹ ਮੋਹ ਪਰ ਧਰੀਏ। ਦਮੋਦਰੀ ਜੀ ਨੇ ਅਰਜ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਪੋਤਰੇ ਦਾ ਦਾਨ ਬਖਸ਼ੋ, ਕਿਰਪਾ ਦ੍ਰਿਸ਼ਟ ਇਹ ਮੋਹ ਪਰ ਧਰੀਏ, ਮੇਰੇ ਤੇ ਮਿਹਰ ਦੀ ਨਜ਼ਰ ਪਾਓ ਤੇ ਵਰਦਾਨ ਦਿਓ ਕਿ ਗੁਰਦਿੱਤੇ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ, ਭਾਵ ਕਿ ਮੈਂ ਆਪਣਾ ਪੋਤਰਾ ਦੇਖਣਾ ਚਾਹੁੰਦੀ। ਹੇਰਨ ਕੋ ਚਿਤ ਚਾਵ ਕਨੇਰਾ ਕਰੋ ਮਨੋਰਥ ਪੂਰਨ ਮੇਰਾ। ਦਮੋਦਰੀ ਜੀ ਕਹਿੰਦੇ ਨੇ ਕਿ ਪੋਤਰੇ ਨੂੰ ਵੇਖਣ ਦਾ ਮੇਰੇ ਮਨ ਦੇ ਵਿੱਚ ਬੜਾ ਚਾਹ ਹੈ, ਕਿਰਪਾ ਕਰਕੇ ਪੋਤਰੇ ਦੀ ਬਖਸ਼ਿਸ਼ ਕਰੋ ਤਾਂ ਕਿ ਮੇਰੇ ਮਨ ਦਾ ਮਨੋਰਥ ਪੂਰਾ ਹੋ ਜਾਵੇ। ਸੁਣ ਕਰ ਨਾ ਕਰ ਗਿਰਾ ਬਖਾਨੀ ਹੋਏ ਪੋਤਰੇ ਜੁਗ ਲੇਹੋ ਮਨ ਜਾਨੀ। ਜਦੋਂ ਦਮੋਦਰੀ ਜੀ ਨੇ ਇਸ ਤਰ੍ਹਾਂ ਦੀ ਅਰਜ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਦਮੋਦਰੀ ਇੱਕ ਪੋਤਰੇ ਦੀ ਕੀ ਗੱਲ ਕਰਦੀ ਹੈ? ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਪੋਤਰੇ ਪੈਦਾ ਹੋਣਗੇ, ਦੋਵਾਂ ਦਾ ਸੁਖ ਮਾਣੇਗੀ। ਗੁਰੂ ਪਿਤਾ ਕੋ ਬਾਕ ਨਾ ਖਾਲੀ ਵਧੀ ਵੇਲ ਬਹੁ ਪੀੜੀ ਚਾਲੀ। ਸਤਿਗੁਰਾਂ ਨੇ ਆਖਿਆ ਦੋ ਪੋਤਰੇ ਪੈਦਾ ਹੋਣਗੇ, ਇੱਕ ਦੀ ਗੱਲ ਕੀ ਕਰਨੀ ਹੈ? ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਮੇਰੇ ਪਿਤਾ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਹੈ ਵਧੀ ਵੇਲ ਬਹੁ ਪੀੜੀ ਚਾਲੀ, ਉਹ ਬਚਨ ਜ਼ਰੂਰ ਪੂਰਾ ਹੋਵੇਗਾ। ਗੁਰੂ ਦੀ ਜਿਹੜੀ ਪੀੜੀ ਹੈ ਨਾ, ਇਸੇ ਤਰੀਕੇ ਦੇ ਨਾਲ ਵਧੇਗੀ, ਅੱਗੇ ਚੱਲੇਗੀ। ਸ੍ਰੀ ਗੁਰ ਦਿੱਤੇ ਕੇ ਸੁੱਤ ਦੋਏ, ਉਪਜੈ ਕੇ ਤਕ ਚਿਰ ਮੈਂ ਸੋਏ। ਸਤਿਗੁਰਾਂ ਨੇ ਆਖਿਆ ਕਿ ਗੁਰਦਿੱਤੇ ਦੇ ਘਰ ਦੇ ਵਿੱਚ ਸਮਾਂ ਪਾ ਕੇ ਦੋ ਪੁੱਤਰ ਪੈਦਾ ਜ਼ਰੂਰ ਹੋਣਗੇ। ਪੂਰਨ ਹੋਏ ਮਨੋਰਥ ਤੇਰੇ, ਕਰੋ ਪ੍ਰਮੋਦ ਪੌਤਰ ਕੋ ਹੇਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਮੋਦਰੀ ਨੂੰ ਕਿ ਤੇਰੇ ਮਨ ਦਾ ਮਨੋਰਥ ਜ਼ਰੂਰ ਪੂਰਾ ਹੋਵੇਗਾ, ਪੋਤਰੇ ਪੈਦਾ ਹੋਣਗੇ ਤੇ ਤੂੰ ਖੁਸ਼ੀ ਦੇ ਨਾਲ ਉਹਨਾਂ ਨੂੰ ਵੇਖੇਂਗੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਸਤਿਗੁਰ ਵੱਡ ਪੁੱਤਰ ਕੋ ਨਿਕਟ ਬੁਲਾਏ ਬਿਠਾਏ, ਹੋਇਓ ਤਰਨ ਵਿਸਾਲ ਬਲ ਆਸ ਆਇਆ ਸਫਰ ਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਆਪਣੇ ਵੱਡੇ ਪੁੱਤਰ ਭਾਵ ਕੇ ਗੁਰਦਿੱਤਾ ਨੂੰ ਆਪਣੇ ਕੋਲ ਬੁਲਾਇਆ ਹੈ, ਜਿਹੜਾ ਗੁਰਦਿੱਤਾ ਬਹੁਤ ਜਵਾਨ ਹੋ ਗਿਆ ਔਰ ਇਸ ਤੋਂ ਇਲਾਵਾ ਬੜਾ ਬਲੀ ਹੈ। ਸਤਿਗੁਰਾਂ ਨੇ ਉਸ ਨੂੰ ਇਸ ਤਰੀਕੇ ਦੇ ਨਾਲ ਹੁਕਮ ਕੀਤਾ। ਕਹਿੰਦੇ ਨੇ ਸ੍ਰੀ ਕਰਤਾਰਪੁਰਾ ਨਿਜ ਥਾਨ ਹਮਰੇ ਪਿਤ ਕੋ ਰੁਚਿਤ ਮਹਾਨ। ਗੁਰਦਿੱਤੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਕਰਤਾਰਪੁਰ ਨਗਰੀ ਹੈ ਉਹ ਸਾਡੀ ਜਗ੍ਹਾ ਹੈ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਪਿਤਾ ਜੀ ਨੇ ਉਸ ਨੂੰ ਵਸਾਇਆ ਸੀ। ਪਾਚਿਰ ਕਾਲ ਨ ਗਮਨੇ ਤਹਾਂ, ਪ੍ਰਜਾ ਬਸਤ ਹੈ ਆਪਣੀ ਜਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਸਮਾਂ ਹੋ ਗਿਆ ਅਸੀਂ ਉੱਥੇ ਗਏ ਨਹੀਂ ਹਾਂ, ਔਰ ਸਾਡੇ ਜਿਹੜੇ ਸਿੱਖ ਸੇਵਕ ਨੇ ਨਾ ਉਹ ਬਹੁਤ ਜ਼ਿਆਦਾ ਉੱਥੇ ਵਸਦੇ ਨੇ। ਤਹਾਂ ਸਮੀਪ ਸੰਗਤਾਂ ਬ੍ਰਿੰਦ, ਦੇਵਸ ਪੁਰਬ ਕੇ ਚਹਿਤ ਬਿਲੰਦ। ਸਤਿਗੁਰਾਂ ਨੇ ਆਖਿਆ ਕਿ ਇੱਕ ਤੇ ਕਰਤਾਰਪੁਰ ਨਗਰੀ ਦੇ ਵਿੱਚ ਬੜੇ ਸਿੱਖ ਰਹਿੰਦੇ ਨੇ, ਇਸ ਤੋਂ ਇਲਾਵਾ ਲਾਗੇ ਲਾਗੇ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਰਹਿੰਦੀਆਂ ਨੇ, ਜਦੋਂ ਵੀ ਕੋਈ ਦਿਨ ਦਿਹਾੜ ਹੁੰਦਾ ਹੈ ਤੇ ਜ਼ਰੂਰ ਹੀ ਚਾਹ ਦੇ ਨਾਲ ਉਹ ਕਰਤਾਰਪੁਰ ਸੰਗਤਾਂ ਪਹੁੰਚਦੇ ਆ।
ਦਰਸ਼ਨ ਕਰਨ ਉਪਾਇਨ ਦੈਬੇ, ਹਿਰਦੈ ਕਾਮਣੇ ਬਾਂਛਤ ਲੈਬੇ।
ਦਰਸ਼ਨ ਕਰਨ ਦੇ ਵਾਸਤੇ ਭੇਟਾਵਾਂ ਨੂੰ ਲੈ ਕੇ ਸੰਗਤਾਂ ਜਾਂਦੀਆਂ ਨੇ, ਸੰਗਤਾਂ ਉੱਥੇ ਜਾ ਕੇ ਭੇਟਾਵਾਂ ਅਰਪਣ ਕਰਦੀਆਂ ਨੇ, ਮੰਗਾਂ ਮੰਗਦੀਆਂ ਨੇ, ਉਹਨਾਂ ਦੀਆਂ ਮੰਗਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੀਆਂ ਹੁੰਦੀਆਂ ਨੇ।
ਤੁਮਸ ਪਾਰ ਜਾ ਬਸੀਐ ਜਾਏ, ਕਬ ਹਮ ਮਿਲੇ ਕਬੈ ਤੁਮ ਆਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤੇ ਨੂੰ ਆਪਣੇ ਪੁੱਤਰ ਨੂੰ ਹੁਕਮ ਕੀਤਾ ਹੈ ਕਿ ਤੂੰ ਆਪਣੀ ਘਰਵਾਲੀ ਦੇ ਸਮੇਤ ਉੱਥੇ ਜਾ ਕੇ ਰਹਿ, ਕਬ ਹਮ ਮਿਲੇ ਕਬੂ ਤੁਮ ਆਏ, ਕਦੇ ਤੂੰ ਆਣ ਕੇ ਮਿਲ ਜਾਇਆ ਕਰੀ ਤੇ ਕਦੇ ਅਸੀਂ ਉੱਥੇ ਆਣ ਕੇ ਤੈਨੂੰ ਦਰਸ਼ਨ ਦਿਆ ਕਰਾਂਗੇ।
ਸ੍ਰੀ ਗੁਰਦਿੱਤੇ ਸੁਣ ਪਿਤ ਬਾਤ, ਮਾਨੀ ਸਿਰ ਤਰ ਕਰ ਮੁਦ ਗਾਤ।
ਗੁਰਦਿੱਤਾ ਜੀ ਨੇ ਆਪਣੇ ਪਿਤਾ ਜੀ ਦੇ ਹੁਕਮ ਨੂੰ ਸਤ ਬਚਨ ਕਰਕੇ ਖੁਸ਼ੀ ਦੇ ਨਾਲ ਪ੍ਰਵਾਨ ਕੀਤਾ ਮੰਨਿਆ।
ਮਾਤਾ ਕੋ ਬਿਦ ਸਕਲ ਸੁਣਾਈ, ਕਹਿਦਾ ਸਣ ਤਿਆਰੀ ਕਰਵਾਈ।
ਆਪਣੀ ਮਾਤਾ ਨੂੰ ਗੁਰਦਿੱਤਾ ਨੇ ਆਣ ਕੇ ਖਬਰ ਦਿੱਤੀ ਹੈ ਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਮੈਂ ਕਰਤਾਰਪੁਰ ਦੇ ਵਿੱਚ ਜਾ ਕੇ ਰਵਾਂ, ਕਹਿ ਦਾਸਨ ਤਿਆਰੀ ਕਰਵਾਈ, ਦਾਸਾਂ ਨੂੰ ਕਹਿ ਕੇ ਜਾਣ ਦੀ ਤਿਆਰੀ ਕਰਵਾਈ।
ਪ੍ਰਥਮ ਬਿਮਾਤਨ ਕੋ ਕਰ ਨਮੋ, ਮਿਲ ਦਮੋਦਰੀ ਸੋ ਤੇ ਸਮੋ।
ਪਹਿਲਾਂ ਗੁਰਦਿੱਤਾ ਜੀ ਆਪਣੀਆਂ ਮਤਰਈਆਂ ਮਾਵਾਂ ਨੂੰ ਜਾ ਕੇ ਮਿਲੇ ਨੇ, ਉਹਨਾਂ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਦਮੋਦਰੀ ਜੀ ਨੂੰ ਆਣ ਕੇ ਮਿਲੇ।
ਸਹਿਤ ਸਨੁਖਾ ਸੁਤ ਕੋ ਹੇਰੇ, ਆਸ਼ਿਖ ਦੇਤ ਦੁਲਾਰ ਕਨੇਰੇ।
ਸਮੇਤ ਆਪਣੀ ਨੂੰਹ ਦੇ ਆਪਣੇ ਪੁੱਤਰ ਨੂੰ ਬਹੁਤ ਜ਼ਿਆਦਾ ਆਸ਼ੀਰਵਾਦ ਦਿੱਤੇ ਤੇ ਬਹੁਤ ਜ਼ਿਆਦਾ ਦਮੋਦਰੀ ਨੇ ਪਿਆਰ ਕੀਤਾ।
ਸ਼ੁਭ ਸਿੱਖਿਆ ਦੋਨੋਂ ਕੋ ਕਹੀ, ਹਿਰਦੈ ਵਿਛੜਿਓ ਚਾਹਤ ਨਹੀਂ।
ਚੰਗੀ ਜਿਹੜੀ ਸਿੱਖਿਆ ਸੀ ਉਹ ਦੋਵਾਂ ਨੂੰ, ਨੂੰਹ ਤੇ ਪੁੱਤਰ ਨੂੰ ਮਾਤਾ ਨੇ ਦਿੱਤੀ ਹੈ,
ਹਿਰਦੇ ਵਿਛੜਨ ਤੋਂ ਚਾਹਤ ਨਹੀਂ, ਭਾਵੇਂ ਕਿ ਇੱਕ ਦੂਜੇ ਤੋਂ ਕੋਈ ਵੀ ਵਿਛੜਨਾ ਨਹੀਂ ਚਾਹੁੰਦੇ, ਤਾਂ ਵੀ ਸਤਿਗੁਰਾਂ ਦਾ ਹੁਕਮ ਇਸ ਤਰ੍ਹਾਂ ਹੈ। ਤਉ ਪਿਤਾ ਕੀ ਆਇਸ ਜਾਨ, ਸ੍ਰੀ ਹਰਿ ਮੰਦਰ ਬੰਧਨ ਠਾਣ। ਭਾਵੇਂ ਕਿ ਗੁਰਦਿੱਤਾ ਜੀ ਵੀ ਜਾਣਾ ਨਹੀਂ ਚਾਹੁੰਦੇ, ਦੂਸਰੇ ਪਾਸੇ ਮਾਤਾ ਜੀ ਵੀ ਨਹੀਂ ਚਾਹੁੰਦੇ ਕਿ ਗੁਰਦਿੱਤਾ ਦੂਰ ਜਾਵੇ, ਪਰ ਸਤਿਗੁਰਾਂ ਦਾ ਹੁਕਮ ਹੈ, ਇਸ ਕਰਕੇ ਦੋਵਾਂ ਧਿਰਾਂ ਨੇ ਹੁਕਮ ਨੂੰ ਮੰਨਿਆ। ਜਾ ਕੇ ਗੁਰਦਿੱਤੇ ਨੇ ਸਮੇਤ ਆਪਣੀ ਘਰਵਾਲੀ ਦੇ ਹਰੀ ਮੰਦਰ ਦੇ ਵਿੱਚ ਜਾ ਕੇ ਨਮਸਕਾਰ ਕੀਤੇ। ਸ੍ਰੀ ਹਰਿ ਗੋਬਿੰਦ ਕੋ ਕਰ ਨਮੋ, ਮਾਰਗ ਚਲਤ ਪਏ ਤੇ ਸਮੋ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਨਮਸਕਾਰ ਕੀਤੇ ਤੇ ਫਿਰ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਕਰਤਾਰਪੁਰ ਦੇ ਵੱਲ ਚਲੇ ਗਏ।
ਇੱਕ ਨਿਸ ਕੋ ਬਿਤਾਏ ਮਗ ਮਾਹੀ, ਸ੍ਰੀ ਕਰਤਾਰਪੁਰਾ ਥਲ ਜਾਹੀ।
ਕਵੀ ਜੀ ਲਿਖਦੇ ਨੇ ਕਿ ਇੱਕ ਰਾਤ ਰਸਤੇ ਦੇ ਵਿੱਚ ਬਤੀਤ ਕੀਤੀ, ਅਗਲੇ ਹੀ ਦਿਨ ਕਰਤਾਰਪੁਰ ਦੇ ਵਿੱਚ ਗੁਰਦਿੱਤਾ ਜੀ ਪਹੁੰਚ ਗਏ।
ਹੇਰ ਪ੍ਰਵੇਸ਼ ਬਾਸੋ ਠਾਨ, ਆਇਓ ਮੇਲ ਵਸੋਇਆ ਜਾਣ।
ਕਰਤਾਰਪੁਰ ਦੇ ਵਿੱਚ ਜਾ ਕੇ ਗੁਰਦਿੱਤਾ ਜੀ ਆਪਣੀ ਪਤਨੀ ਦੇ ਸਮੇਤ ਵਸਣ ਲੱਗੇ ਨੇ। ਕਵੀ ਜੀ ਲਿਖਦੇ ਨੇ ਆਇਓ ਮੇਲ ਵਸੋਆ ਜਾਣ, ਇੰਨੇ ਚਿਰ ਨੂੰ ਮਾਨੋ ਕੇ ਵਿਸਾਖੀ ਦਾ ਮੇਲਾ ਆ ਗਿਆ।
ਦਿਵਸ ਵਿਸਾਖੀ ਕੇ ਤਹ ਜਾਏ, ਬਹੁ ਸਿੱਖ ਸੰਗਤ ਭੇਟ ਚੜਾਏ।
ਵਿਸਾਖੀ ਦੇ ਮੇਲੇ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਕਰਤਾਰਪੁਰ ਦੇ ਵਿੱਚ ਪਹੁੰਚੀਆਂ ਔਰ ਸਿੱਖਾਂ ਸੇਵਕਾਂ ਨੇ ਬਹੁਤ ਜ਼ਿਆਦਾ ਭੇਟਾਵਾਂ ਅਰਪਣ ਕੀਤੀਆਂ।
ਜਿਮ ਗੁਰ ਕਹਿਓ ਮਾਨ ਪਿਤ ਬੈਣ, ਵਸਿਓ ਸਦਾਰਾ ਕਰਤ ਹੈਣ।
ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ, ਉਸੇ ਤਰੀਕੇ ਦੇ ਨਾਲ ਗੁਰਦਿੱਤਾ ਜੀ ਕਰਤਾਰਪੁਰ ਦੇ ਵਿੱਚ ਰਹਿਣ ਲੱਗੇ।
16-87 ਮਾਘ ਮਾਸ ਤ੍ਰੋਦਸਵੀਂ ਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਮਤ 1683 ਦੇ ਵਿੱਚ ਮਾਘ ਦੇ ਮਹੀਨੇ ਦੀ 13 ਤਰੀਕ ਨੂੰ
ਵਾਰ ਸਨਿਚਰ ਜਬ ਹੀ ਆਇਓ, 29 ਤੇ ਪ੍ਰਸੂਤ ਸਿਸ ਪਾਇਓ।
ਸਨਿਚਰ ਵਾਰ ਦਾ ਦਿਨ ਸੀ ਉਸ ਦਿਨ। ਕਵੀ ਜੀ ਲਿਖਦੇ ਨੇ ਕਿ 29 ਦੇ ਪੇੜ ਦੇ ਵਿੱਚੋਂ ਇੱਕ ਪੁੱਤਰ ਪੈਦਾ ਹੋਇਆ, 29 ਗੁਰਦਿੱਤੇ ਦੀ ਘਰਵਾਲੀ ਦਾ ਨਾਂ ਸੀ।
ਸੁਣ ਸਭ ਮੈਂ ਬੜ ਆਨੰਦ ਹੋਵਾ, ਦਰ ਬਦਾਨ ਦੇ ਮੰਗਲ ਜੋਵਾ।
ਪੁੱਤਰ ਪੈਦਾ ਹੋਣ ਦੀ ਖਬਰ ਨੂੰ ਸੁਣ ਕੇ ਹਰ ਇੱਕ ਜਗ੍ਹਾ ਦੇ ਉੱਤੇ ਬੜਾ ਆਨੰਦ ਹੋਇਆ, ਮੰਗਤਿਆਂ ਨੂੰ ਦੀਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਦਾਨ ਦਿੱਤਾ ਗਿਆ।
ਸੁਣ ਸੁਣ ਗਣ ਮੰਗਣ ਕੋ ਆਏ, ਸ੍ਰੀ ਗੁਰ ਦਿੱਤੇ ਔਰ ਹਰ ਖਾਏ।
ਸੁਣ ਸੁਣ ਕੇ ਖਬਰ ਨੂੰ ਦੂਰਾਂ ਦੂਰਾਂ ਤੋਂ ਮੰਗਣ ਵਾਲੇ ਆਏ ਨੇ, ਗੁਰਦਿੱਤਾ ਜੀ ਨੇ ਖੁਸ਼ੀ ਨੂੰ ਧਾਰਨ ਕਰਕੇ ਸਾਰਿਆਂ ਨੂੰ ਦਾਨ ਦਿੱਤਾ।
ਯਥਾ ਯੋਗ ਧਨ ਗਣ ਬਹੁ ਬਰਤਾਇਓ, ਸੁਧਹਿਤ ਸੇਵਕ ਤੁਰਤ ਪਠਾਇਓ।
ਯਥਾ ਯੋਗ ਸਾਰਿਆਂ ਨੂੰ ਧਨ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਸਤਿਗੁਰਾਂ ਨੂੰ ਖਬਰ ਦੇਣ ਦੇ ਵਾਸਤੇ ਇੱਕ ਸੇਵਕ ਨੂੰ ਅੰਮ੍ਰਿਤਸਰ ਭੇਜਿਆ।
ਆਏ ਸੁਦਾਸਰ ਸਤਿਗੁਰ ਪਾਸੀ, ਪੌਤਰ ਜਨਮ ਕੀ ਬਾਤ ਪਰ ਕਾਸ਼ੀ।
ਸੇਵਕ ਨੇ ਅੰਮ੍ਰਿਤਸਰ ਦੇ ਵਿੱਚ ਆਣ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਹੈ ਕਿ ਗਰੀਬ ਨਵਾਜ, ਤੁਹਾਡੇ ਪੁੱਤਰ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਭਾਵ ਕਿ ਤੁਹਾਡੇ ਘਰ ਪੋਤਰਾ ਪੈਦਾ ਹੋਇਆ।
ਸ੍ਰੀ ਹਰਿ ਗੋਬਿੰਦ ਮੰਗਲ ਕੀਨਾ, ਜਾਚਕ ਗਨ ਕੋ ਧਨ ਬਹੁ ਦੇਨਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਖੁਸ਼ੀਆਂ ਮਨਾਈਆਂ, ਬਹੁਤਿਆਂ ਸਾਰਿਆਂ ਮੰਗਤਿਆਂ ਨੂੰ ਗਰੀਬਾਂ ਨੂੰ ਦਾਨ ਦਿੱਤਾ।
ਸੁਣ ਦਮੋਦਰੀ ਆਨੰਦ ਕਰੰਤੀ, ਹੋਤ ਵਧਾਈ ਦਰਬ ਦਿਵੰਤੀ।
ਹੁਣ ਦਮੋਦਰੀ ਜੀ ਦੇ ਮਨ ਦੀ ਜਿਹੜੀ ਕਾਮਨਾ ਸੀ ਉਹ ਪੂਰੀ ਹੋ ਗਈ ਹੈ ਕਿਉਂਕਿ ਪੋਤਰਾ ਮਿਲਿਆ ਹੈ। ਸੁਣ ਕੇ ਦਮੋਦਰੀ ਜੀ ਬੜੇ ਆਨੰਦਿਤ ਹੋਏ ਨੇ, ਲੋਕੀ ਵਧਾਈਆਂ ਦੇ ਰਹੇ ਨੇ ਤੇ ਦਮੋਦਰੀ ਜੀ ਪੈਸਿਆਂ ਦਾ ਦਾਨ ਦਿੰਦੇ ਨੇ।
यथा जोग पा मंगलाचार हरख पाए सगरो परवार।
ग्रंथाकार भाई संतोख सिंह जी लिखते ने कि यथा योग बहुत ज्यादा मंगलाचार होया, बड़िया खुशियां मनाईया, सारी दा सारा परिवार बड़ा खुश है।
श्री सत गुर टिग संगत आवे पाए कामना पेट चढ़ावे।
सतगुरु हरगोबिंद सच्चे पातशाह जी दे चरणा दे विच संगतां आउंदियां ने, अपनियां कामनावां नूं पूरियां करदियां ने ते सतगुरां दे चरणा दे विच पेटा अर्पण करदियां।
देवस पुरब के आवह मेला चौ दिश के नर होए सकेला।
कवि जी लिखदे ने पावे रोज दिन बिदिन संगतां आउंदियां ने, पर जदों विशेष तौर दे उत्ते कोई दिन दिहार हुंदा है उस वेले बहुत सारियां संगतां आउंदियां ने, बहुत सारा इकट्ठ संगतां दा हुंदा है।
चारों साहिब जादे पास खेल बिरद महद पर काश।
सतगुरां दे चारे जिहड़े साहिबजादे ने ਉਹ ਖੇਡਦੇ ਨੇ, ਜਿਹੜੇ ਕਿ ਅਜੇ ਛੋਟੇ ਨੇ। ਗੁਰਦਿੱਤਾ ਜੀ ਵੱਡੇ ਹੋ ਚੁੱਕੇ ਨੇ, ਉਹਨਾਂ ਦੇ ਘਰ ਅੱਗੋਂ ਪੁੱਤਰ ਵੀ ਹੋ ਗਿਆ, ਪਰ ਬਾਕੀ ਜਿਹੜੇ ਉਹਨਾਂ ਦੇ ਭਰਾ ਨੇ ਉਹ ਛੋਟੇ ਨੇ। ਕਵੀ ਜੀ ਲਿਖਦੇ ਨੇ ਕਿ ਉਹ ਖੇਡਦੇ ਨੇ,
ਕੇਤਕ ਚਿਰ ਪਿਤ ਕੇ ਟਿਗ ਆਵੈ ਮਿਲ ਬਾਲਕ ਸੰਗ ਖੇਲ ਮਚਾਵੈ।
ਕਾਫੀ ਚਿਰ ਖੇਡ ਕੇ ਕਦੇ ਕਦੇ ਖੇਡਦਿਆਂ ਖੇਡਦਿਆਂ ਆਪਣੇ ਪਿਤਾ ਸਤਿਗੁਰਾਂ ਦੇ ਕੋਲ ਆ ਜਾਂਦੇ ਨੇ ਤੇ ਬਾਲਕਾਂ ਦੇ ਨਾਲ ਮਿਲ ਕੇ ਬੜਾ ਖੇਡਦੇ ਨੇ।
ਪੁਰ ਕੀ ਬੀਥਣ ਬਿਖੈ ਪਲਾਵੈ ਕੰਚਨ ਭੂਖਣ ਸ਼ਬਦ ਉਠਾਵੈ।
ਇੱਕ ਦੂਜੇ ਦੇ ਨਾਲ ਮਿਲ ਕੇ ਗਲੀਆਂ ਦੇ ਵਿਚ ਦੌੜਦੇ ਫਿਰਦੇ ਨੇ, ਜਦੋਂ ਦੌੜਦੇ ਨੇ ਤੇ ਜਿਹੜੇ ਉਹਨਾਂ ਦੇ ਗਲਾਂ ਦੇ ਵਿਚ ਸੋਨੇ ਦੇ ਗਹਿਣੇ ਪਾਏ ਹੁੰਦੇ ਨੇ ਉਹ ਬਹੁਤ ਜ਼ਿਆਦਾ ਖੜਕਦੇ ਨੇ।
ਸੇਵਕ ਸੰਗ ਸੰਗ ਤਿੰਨ ਜਾਏ ਅਲਪ ਬੈਸ ਤੇ ਰੱਖ ਚੁੱਕ ਸਾਏ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹਨਾਂ ਸਾਹਿਬਜ਼ਾਦਿਆਂ ਦੇ ਨਾਲ ਸੇਵਕ ਬਹੁਤ ਜ਼ਿਆਦਾ ਨਾਲ ਰਹਿੰਦੇ ਨੇ।
ਅਲਪ ਬੈਸ ਤੇ ਰੱਖ ਚੁੱਕ ਸਾਏ, ਕਿਉਂਕਿ ਛੋਟੀ ਉਮਰ ਦੇ ਬਾਲਕ ਨੇ, ਇਸ ਕਰਕੇ ਸੇਵਕ ਬੜੀ ਚੌਕਸੀ ਰੱਖਦੇ ਨੇ, ਨਿਗਰਾਨੀ ਰੱਖਦੇ ਨੇ। ਬਨਕ ਸੇਖ ਜੇ ਪੁਰ ਕੇ ਬਾਸੀ ਤਿਨਕੇ ਸਿਸ ਆਵੈ ਨਿਤ ਪਾਸੀ।
ਜਿਹੜੇ ਬਾਣੀਏ ਨੇ, ਜਿਹੜੇ ਵਪਾਰੀ ਲੋਕ ਨੇ, ਉਹਨਾਂ ਦੇ ਜਿਹੜੇ ਲੜਕੇ ਨੇ ਛੋਟੀ ਉਮਰ ਦੇ, ਉਹ ਬਹੁਤ ਹੀ ਜ਼ਿਆਦਾ ਆਣ ਕੇ ਇਹਨਾਂ ਦੇ ਨਾਲ ਖੇਡਦੇ ਨੇ।
ਅਟਲ ਰਾਏ ਨਵ ਬਰਖਣ ਕੇਰੇ ਫਿਰ ਵੀ ਥਣ ਮੈਂ ਹਸਤ ਕਨੇਰੇ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਸਾਹਿਬਜ਼ਾਦੇ ਅਟਲ ਰਾਏ ਨੇ, ਉਹ 9 ਵਰਿਆਂ ਦੇ ਨੇ, ਜਿਹੜੇ ਕਿ ਗਲੀਆਂ ਦੇ ਵਿਚ ਦੌੜਦੇ ਫਿਰਦੇ ਨੇ, ਬੜਾ ਹੱਸਦੇ ਨੇ।
ਅਧਿਕ ਪ੍ਰਸੰਨ ਬਦਨ ਸੋ ਰਹਿ ਜਿਨ ਮੈਂ ਜੋਤ ਜਗਤ ਜਗ ਲਹਿ।
ਜਿਨ੍ਹਾਂ ਦੇ ਵਿਚ ਸਤਿਗੁਰਾਂ ਦੀ ਜੋਤ ਹੈ, ਐਸੇ ਜਿਹੜੇ ਅਟਲ ਰਾਏ ਜੀ ਨੇ, ਉਹ ਜ਼ਿਆਦਾਤਰ ਕਵੀ ਜੀ ਲਿਖਦੇ ਨੇ ਬੜਾ ਪ੍ਰਸੰਨ ਰਹਿੰਦੇ ਨੇ, ਬੜੇ ਖੁਸ਼ ਰਹਿੰਦੇ ਨੇ।
ਨਿਕ ਸਜਾਏ ਮੁਖ ਤੇ ਜਿਮ ਬਾਣੀ ਹੋਏ ਪ੍ਰਸੰਨ ਕਹਿ ਰਿ ਸਿਉਰ ਠਾਨੀ।
ਕਵੀ ਜੀ ਲਿਖਦੇ ਨੇ ਕਿ ਅਟਲ ਰਾਏ ਦੇ ਵਿਚ ਇੰਨੀ ਸਮਰੱਥਾ ਹੈ, ਇੰਨੀ ਕਰਾਮਾਤ ਹੈ ਕਿ ਪ੍ਰਸੰਨਤਾ ਦੀ ਹਾਲਤ ਦੇ ਵਿਚ ਜਿਹੜੀ ਵੀ ਬਾਣੀ ਆਪਣੇ ਮੂੰਹ ਦੇ ਵਿਚੋਂ ਕਹਿ ਦਿੰਦੇ ਨੇ, ਉਹ ਬਾਣੀ ਜ਼ਰੂਰ ਸਫਲ ਹੁੰਦੀ।
ਤਤਸ਼ਿਨ ਸਫਲ ਸਿੱਖ ਪਤੇ ਆਵੈ ਜਾਂ ਤੇ ਅਦਬ ਕਰੈ ਡਰ ਪਾਵੈ।
ਕਵੀ ਜੀ ਲਿਖਦੇ ਨੇ ਕਿ ਜੇ ਕੋਈ ਸ਼ਰਾਬ ਦਿੰਦੇ ਨੇ ਉਹ ਵੀ ਪੂਰਾ ਹੁੰਦਾ ਹੈ, ਜੇਕਰ ਵਰਦਾਨ ਦਿੰਦੇ ਨੇ ਉਹ ਵੀ ਸਫਲ ਹੁੰਦਾ ਹੈ। ਇਸ ਤਰ੍ਹਾਂ ਦੀ ਗੱਲ ਸਿੱਖਾਂ ਨੇ ਅਜਮਾ ਲਈ ਹੈ ਅਟਲ ਰਾਏ ਦੀ। ਇਸ ਕਰਕੇ ਜਿਹੜੇ ਸਿੱਖ ਸੇਵਕ ਨੇ ਗੁਰੂ ਘਰ ਦੇ, ਉਹ ਅਟਲ ਰਾਏ ਜੀ ਦਾ ਬੜਾ ਸਨਮਾਨ ਕਰਦੇ ਨੇ, ਔਰ ਇਸ ਤੋਂ ਇਲਾਵਾ ਡਰਦੇ ਵੀ ਨੇ ਕਿ ਕਦੇ ਕੋਈ ਖਤਾ ਨਾ ਹੋ ਜਾਵੇ ਤਾਂ ਕਿ ਕੋਈ ਸ਼ਰਾਬ ਮਿਲੇ।
ਖੇਲਣ ਖਾਣ ਪਾਣ ਤੇ ਆਦਿ ਸਭ ਮੈਂ ਤੈਨੂੰ ਤਰੈ ਆਹੀ ਲਾਦ।
ਖੇਡਣ ਦੇ ਵਿਚ ਖਾਣ ਪੀਣ ਦੇ ਵਿਚ ਅਟਲ ਰਾਏ ਦੀ ਬੜੀ ਖੁਸ਼ੀ ਹੈ।
ਸਭ ਮੈਂ ਤੈਨੂੰ ਤਰੈ ਅਹਿਲਾਦ,
ਭਾਵ ਕੇ ਜਿਹੜੇ ਸਿੱਖ ਨੇ ਉਹਨਾਂ ਦੇ ਖਾਣ ਪੀਣ ਦਾ ਤੇ ਖੇਡਣ ਦਾ ਬੜਾ ਧਿਆਨ ਰੱਖਦੇ ਨੇ।
ਨਹੀਂ ਪ੍ਰਤੀਕੂਲ ਕਰੈ ਕਬ ਕੋਈ तेज सुभाव जान कर सोई।
कदे भी कोई सिख सेवक अटल राय दे बचन दे खिलाफ कोई गल नहीं करदा, तेज सुभाव जान के सारे डरदे।
सुंदर वस्त्र विभूषण तरे, खेलन में चंचलता करें।
अटल राय जी बड़े सोने वस्त्र पहनदे ने, गहणियां नूं तारण करदे ने और खेडण दे विच अपनी ज्यादा रुचि नूं तारण करके रखदे ने, सारा दिन खेडदे रहिंदे।
जो सिख चहे कामना को, अटल राय संग विचरत सो।
जेड़े सिख दे विच किसे भी प्रकार दी कोई कामना हुंदी सी, ओ फिर ज्यादा चिर अटल राय दे नाल विचरदा सी, उन्हां दे नाल रहिंदा सी।
जथा कहें सेवा तिम ठान, खान पान हित स्वादल याना।
कवि जी लिखते ने कि जेड़े सिख दे मन दी कोई कामना हुंदी सी, वो अपनी कामना नूं पूरियां करन दे वास्ते अटल राय दे नाल ना रहिंदा सी। जिस तरह अटल राय जी कहिंदे सन उसे तरह सेवा करदा सी, खान पीन दे वास्ते बड़ा ध्यान रखदा सी।
हाथ जोर के तब कहवावे, करे बाक तिम ही होए जावे।
ते समा पाके जदों अटल राय जी नूं प्रसन्न देखदा सी ओ सेवक, ते फिर हाथ जोड़ के ओ अर्ज करदा सी, जिस तरह जी करदा सी उसे तरह दा वचन अटल राय दे मुंह दे विचों कढ़वा लैंदा सी।
करे बाक तिम ही होए जावे,
कवि जी लिखते ने कि जिस तरह अटल राय जी वचन करदे सन उसे तरीके दे नाल हो जांदा सी। इस तरीके दे सन रब्बी बरकतां वाले अटल राय जी।
चौथा साहिब ज़्यादा छेवें गुरु जी दा, जिदा नाम है सी अटल राय सोना। वड्डा मस्त सुभाव ते तेज मथे, भरिया बरकतां चेहरा सुहाए सोना। पूरी हो जांदी गल मुहों कड्डी, कह देवे जे सहज सुभाए सोना। माता नानकी दा पुत लाड लाजी, सोडी कुल दा चंद कहाए सोना। रब्बी बरकतां नाल प्रकाश मथा, हर इक दे चित नूं पाए सोना। नामे साल विच उमर करतार सिंगा, खेडा बालकां नाल मचाए सोना।
करतार सिंह जी क्लास वाले लिखदे ने कि 9 सालां दी अटल राय जी दी उमर है, ते बालकां दे नाल बड़ा खेडदे ने। इस तों इलावा जिहड़ा भी बचन करदे ने ओ पूरा हुंदा।
अपर नहीं को तैसे करत, है जे शक्त सो गुर ते डरत।
ग्रंथाकार भाई संतोख सिंह जी लिखदे ने ਇਹ ਨਹੀਂ ਹੈ ਕਿ ਸਿਰਫ ਅਟਲ ਰਾਏ ਦੇ ਵਿਚ ਹੀ ਕਰਾਮਾਤਾ ਨੇ। ਕਵੀ ਜੀ ਲਿਖਦੇ ਨੇ ਕਿ ਬਾਕੀ ਸਤਿਗੁਰਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਉਹ ਵੀ ਬੜੇ ਕਰਾਮਾਤੀ ਨੇ, ਪਰ ਕਿਸੇ ਵੀ ਤਰੀਕੇ ਦੇ ਨਾਲ ਉਹ ਕਰਾਮਾਤ ਨੂੰ ਨਹੀਂ ਦਿਖਾਉਂਦੇ, ਕਿਉਂਕਿ ਗੁਰੂ ਤੇ ਡਰਤ ਉਹ ਗੁਰੂ ਤੋਂ ਬੜਾ ਡਰਦੇ।
ਨਹੀਂ ਬਿਦਤਾਏ ਗੋਪ ਕਰ ਰਾਖੀ, ਗੋਰੇ ਅਨਸਾਰੀ ਓਰੇ ਅਬੇ ਲਾਖੀ।
ਉਹਨਾਂ ਦੂਜਿਆਂ ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਕਤੀਆਂ ਨੂੰ ਪ੍ਰਗਟ ਨਹੀਂ ਕੀਤਾ, ਛੁਪਾ ਕੇ ਰੱਖਿਆ, ਗੁਰੂ ਦੇ ਅਨੁਸਾਰ ਹੋ ਕੇ ਉਹ ਚੱਲਣਾ ਚਾਹੁੰਦੇ।
ਅਟਲ ਰਾਏ ਨਹੀਂ ਟਲੈ ਕਰਨ ਤੇ, ਟਹਿਲ ਬਿਲੋਕੈ ਦੇਤ ਬਚਨ ਤੇ।
ਪਰ ਕਵੀ ਜੀ ਲਿਖਦੇ ਨੇ ਕਿ ਅਟਲ ਰਾਏ ਨਹੀਂ ਟਲਦੇ ਇਸ ਗੱਲ ਕਰਨ ਤੋਂ, ਭਾਵ ਕੇ ਕਰਾਮਾਤਾ ਦਿਖਾਉਣ ਤੋਂ। ਜਦੋਂ ਵੀ ਕੋਈ ਸੇਵਾ ਕਰਦਾ ਹੈ ਉਹਦੇ ਤੇ ਪ੍ਰਸੰਨ ਹੋ ਜਾਂਦੇ ਨੇ ਤੇ ਵਰਦਾਨ ਦੇ ਦਿੰਦੇ ਨੇ।
ਤਉ ਕਹੈ ਨਹੀਂ ਗੁਰ ਕਿਸ ਭਾਂਤ, ਜਾਣੈ ਅਜ਼ਮਤ ਜੁਤ ਮਮਤਾਂਤ।
ਭਾਵੇਂ ਕਿ ਬਹੁਤ ਸਾਰੀਆਂ ਖਬਰਾਂ ਅਟਲ ਰਾਏ ਦੇ ਬਾਬਤ ਮਿਲਦੀਆਂ ਨੇ, ਇਸ ਤਰ੍ਹਾਂ ਕਰਾਮਾਤਾ ਨੂੰ ਉਹ ਦਿਖਾਉਂਦੇ ਨੇ, ਪਰ ਕਵੀ ਜੀ ਲਿਖਦੇ ਨੇ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਅਟਲ ਰਾਏ ਨੂੰ ਕੁਝ ਨਹੀਂ ਕਹਿੰਦੇ। ਜਾਣੈ ਅਜ਼ਮਤ ਜੁਤ ਮਮਤਾਸ, ਜਾਣਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿ ਮੇਰਾ ਪੁੱਤਰ ਅਟਲ ਰਾਏ ਕਰਾਮਾਤਾ ਦਾ ਧਨੀ।
ਮਨ ਉਧਾਰ ਹੈ ਦਾਸਨ ਦੇਤ, ਸੇਵਾ ਕਰ ਰਿਜਾਵੈ ਲੇਤ।
सतगुरु जी सोचते ने कि मन का बड़ा उदार है, मन का बड़ा दयालु है, इस करके दासा नूं दाता देंदा है, जेड़ा भी सेवा करता है वह अटल राय नूं रिझा लेंदा है ते वरदान लै लेंदा है।
नहीं वास्तव आछी जाने करत अदक नहीं निभे पछाने।
ग्रंथाकार भाई संतोख सिंह जी लिखते ने भावे अटल राय नूं सतगुरु जी कुछ कहिंदे ने पर तावी वास्तविक रूप दे विच असल रूप दे विच करामाता दिखाउण नूं सतगुरु जी चंगा नहीं समझदे। करत अदक नहीं निभे पछाने, सतगुरु सच्चे पातशाह जी पछाणदे हन कि बहुती अजमत करदे हन, बड़ी करामात दिखाउंदे हन, ज्यादा देर तक इह निभेगे नहीं।
इम बहु अजमत दासन माहे कर बचन सो निफले नाहे।
ग्रंथाकार जी लिखते ने कि बहुत समा इसे तरीके दे नाल बतीत हो गया, बड़िया करामाता विखाइया अटल राय ने, जो भी बचन किया वो सफल होया, कदे सखना नहीं गया।
संगत देश बदेशन केरी सब मह महमानो बडेरी।
आखर का समा लंघदा गया, कवि जी लिखते ने कि देशां विदेशां दे विच जिन्नी भी संगत रहिंदी है उस सारी संगत नूं पता लग गया कि अटल राय दे विच बहुतियां करामातां ने, उन्हां दी महिमा बहुत ज्यादा फैल गई।
जाने महा जोत को तनी कर कामना पूरन कनी।
सारे इस गल नूं जान गए ने कि आत्मक तेज दे ए बड़े तनी ने,
करे कामना पूरन कनी जड़ी के हर एक दी कामना नूं पूरी कर देन। गुर ते पृथक दर्श को करे वस्त्र विभूखण भेटा तरे।
हुण इस तरह दी गल पसर गई है, इस करके सतगुरां तों वखरे तौर दे उत्ते भी लोकी संगतां अटल राय दा दर्शन करन दे वास्ते जांदियां ने ते सतगुरां तों वखरे रूप दे विच उन्हां दे चरणां दे विच भेटावां भी अर्पण कीतियां जांदियां ने। जिवें कि पहलां ते लोक संगतां सतगुरां दा आण के दर्शन करदियां सन, उन्हां दे चरणां दे विच भेटा रखदियां सन, पर कवि जी लिखदे ने हुण थोड़ी जी वखरी गल हो गई है। एक पासे ते संगतां सतगुरां दा जा के दर्शन करदियां ने, उन्हां दे चरणां दे विच भेटावां अर्पण करदियां ने, ते दूसरे पासे वखरे रूप दे विच संगतां अटल राय दा वी जा के दर्शन करदियां ने ते उन्हां दे चरणां दे विच वी भेटा अर्पण हुंदियां।
खाण पान की वस्तु आछे दे कर लेते बर जिम बांछे।
खान पीन दियां चंगियां चीजां दे के अटल राय नूं लोकी प्रसन्न कर लेंदे ने ते फिर जिस तरह दा जी करदा है उसे तरह दा वरदान लै लेंदे।
कब गोरे एकल को समझावे समझ समझ बर तो सुख पावे।
सतगुरु हरगोबिंद सच्चे पातशाह जी दे मन दे विच चिंता पैदा हुई कि बहुता ज्यादा एक करामातां दी वरतों कर रहा है, कदे कदे इकले नूं देख के सतगुरु सच्चे पातशाह जी अटल राय नूं समझाउंदे ने समझ समझ बरतो सुख पावे। हे अटल राय, जरा समझ समझ के पाव के हौली हौली इन्हां करामातां दी वरतों कर, जेकर हौली हौली वरतेगा तां सुख मिलणगे।
तौ सुभाई उदार बिसाला देत सिख को करें निहाला।
कवि जी लिखते ने कि भावे सतगुरु जी समझाउंदे भी ने पर तां भी बड़े उदार ने, सिखां दियां मनोकामना नूं पूर्ण करदे ने, रता भी इस गल तों नहीं टलदे कि किसे नूं वरदान ना दित्ता जावे।
सुख च अल्प गुरु ते सोए अजमत बिदत लखी सब कोए।
थोड़ा जा संकोच करदे ने पर ज्यादा संकोच नहीं करदे, इस तरह जेड़ी अजमत सीना जेड़ी करामात सी वो बहुत ज्यादा लोकां दे विच प्रगट हो गई।
सोइनी खतरी इक व्यवहारी होतो नकेत बिखै तन पारी।
कवि जी लिखदे ने कि सोनी गोदा एक खत्री सी, व्यवहार करन वाला ਹੁਤੋ ਨਕੇਤ ਵਿਖੇ ਤਨ ਪਾਰੀ, ਭਾਵ ਕਿ ਉਹਦੇ ਘਰ ਦੇ ਵਿਚ ਬੜਾ ਸਰਮਾਇਆ ਸੀ, ਬੜਾ ਅਮੀਰ ਸੀ। ਗੁਰਮੁਖ ਨਾਮ ਤਿਸੀ ਕੋ ਕਹੈ, ਤਿਸਕੇ ਇੱਕ ਸੁੰਦਰ ਸੁਤ ਹੈ। ਕਵੀ ਜੀ ਲਿਖਦੇ ਨੇ ਕਿ ਉਸ ਖੱਤਰੀ ਦਾ ਨਾਮ ਗੁਰਮੁਖ ਸੀ, ਇੱਕ ਸੁੰਦਰ ਸੁਤ ਹੈ, ਉਹਦੇ ਘਰ ਦੇ ਵਿਚ ਇੱਕ ਸੁੰਦਰ ਪੁੱਤਰ ਸੀ। ਨਾਮ ਧਰਿਓ ਮੋਹਨ ਤਿਸ ਕੇਰੋ, ਅਟਲ ਰਾਏ ਸਮ ਬੈਸ ਭਲੇਰੋ। ਉਸ ਦੇ ਘਰ ਦੇ ਵਿਚ ਜਿਹੜਾ ਸੁੰਦਰ ਪੁੱਤਰ ਸੀ ਉਹਦਾ ਨਾਮ ਸੀ ਮੋਹਨ। ਕਵੀ ਜੀ ਲਿਖਦੇ ਨੇ ਕਿ ਅਟਲ ਰਾਏ ਦੀ ਸਮਾਨ ਆਯੂ ਦਾ ਸੀ, ਭਾਵ ਕਿ ਹਾਣੀ ਸੀ ਅਟਲ ਰਾਏ ਦਾ। ਸੋ ਖੇਲਣ ਨਿਤ ਪ੍ਰਤਿ ਹੀ ਆਵੇ, ਗੁਰ ਸੁਤਨ ਕੋ ਬਹੁ ਪਰ ਚਾਵੇ। ਉਹ ਮੋਹਨ ਜਰੂਰ ਹੀ ਅਟਲ ਰਾਏ ਦੇ ਨਾਲ ਖੇਡਣ ਦੇ ਵਾਸਤੇ ਰੋਜ਼ ਆਉਂਦਾ ਸੀ, ਰੋਜ਼ ਖੇਡਦਾ ਸੀ ਤੇ ਗੁਰੂ ਦੇ ਸਾਰਿਆਂ ਪੁੱਤਰਾਂ ਨੂੰ ਪ੍ਰਸੰਨ ਕਰਦਾ ਸੀ। ਸਾਗਰੇ ਦਿਨ ਮਿਲ ਖੇਲਤ ਰਹੇ, ਸੋਵਣ ਸਮੋ ਆਪਣੋ ਘਰ ਲਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰਾ ਸਾਰਾ ਦਿਨ ਖੇਡਦੇ ਰਹਿੰਦੇ ਸਨ, ਜਦੋਂ ਸੌਣ ਦਾ ਸਮਾਂ ਹੁੰਦਾ ਸੀ ਉਦੋਂ ਹੀ ਘਰਾਂ ਨੂੰ ਜਾਂਦੇ ਸਨ। ਇਸੀ ਰੀਤ ਬਹੁਤ ਧਨੀਆਂ ਬਾਲ ਖੇਲਤ ਹੈ ਗਣ ਮਿਲ ਮਿਲ ਜਾਲ। ਜਿਸ ਤਰ੍ਹਾਂ ਕਿ ਮੋਹਨ ਆਣ ਕੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਨਾਲ ਖੇਡਦਾ ਹੈ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਧਨੀ ਆਦਮੀ ਨੇ ਉਹਨਾਂ ਦੇ ਬੱਚੇ ਵੀ ਆਣ ਕੇ ਇਹਨਾਂ ਦੇ ਨਾਲ ਖੇਡਦੇ ਨੇ। ਖੇਲਤ ਹੈ ਗਣ ਮਿਲ ਮਿਲ ਜਾਲ, ਆਪਸ ਦੇ ਵਿਚ ਖੇਡਦੇ ਨੇ ਬਹੁਤ ਸਾਰੇ ਲੜਕੇ, ਇਸ ਤਰੀਕੇ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ। ਨਾਲ ਲੈ ਕੇ ਪਿੰਡ ਦੇ ਬਾਲਕਾਂ ਨੂੰ, ਸਾਹਿਬ ਜ਼ਾਦਾ ਹੋਇਆ ਤੀ ਖੁਸ਼ਹਾਲ ਖੇਡੇ। ਰਾਮ ਚੰਦ ਜਿਉਂ ਸਰਜੂ ਨਦੀ ਕੰਢੇ, ਸੀ ਅਯੁੱਧਿਆ ਦੇ ਬਾਲਾਂ ਨਾਲ ਖੇਡੇ। ਕੰਢੇ ਜਮਨਾ ਸੰਗ ਗਵਾਲ, ਬਾਲਾਂ ਵਿਚ ਰੰਗ ਦੇ ਨੰਦ ਦਾ ਲਾਲ ਖੇਡੇ। ਸੁਦਾ ਸਰ ਦੇ ਪਾਸ ਕਰਤਾਰ ਸਿੰਘਾ, ਸ੍ਰੀ ਬਾਬਾ ਅਟਲ ਸੰਭਾਲ ਖੇਡੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਵੇਂ ਭਗਵਾਨ ਰਾਮ ਚੰਦਰ ਜੀ ਸਰਜੂ ਨਦੀ ਦੇ ਕਿਨਾਰੇ ਦੇ ਉੱਤੇ ਅਯੁੱਧਿਆ ਦੇ ਲੜਕਿਆਂ ਦੇ ਨਾਲ ਛੋਟੀ ਉਮਰ ਦੇ ਵਿਚ ਖੇਡਿਆ ਕਰਦੇ ਸਨ, ਇਸੇ ਤਰ੍ਹਾਂ ਅਟਲ ਰਾਏ ਜੀ ਖੇਡਦੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਵੇਂ ਜਮਨਾ ਦੇ ਕੰਢੇ ਦੇ ਉੱਤੇ ਗਵਾਲਿਆਂ ਦੇ ਬੱਚਿਆਂ ਦੇ ਨਾਲ ਕ੍ਰਿਸ਼ਨ ਭਗਵਾਨ ਖੇਡਦੇ ਸਨ ਛੋਟੀ ਉਮਰ ਦੇ ਵਿਚ, ਇਸੇ ਤਰ੍ਹਾਂ ਅਟਲ ਰਾਏ ਖੇਡਦੇ ਨੇ। ਹੁਣ ਮਾਨੋ ਕਿ ਰਾਮ ਚੰਦਰ ਜੀ ਦੇ ਵੇਲੇ ਸਰਜੂ ਨਦੀ ਦਾ ਕਿਨਾਰਾ ਸੀ, ਕ੍ਰਿਸ਼ਨ ਜੀ ਦੇ ਵੇਲੇ ਜਮਨਾ ਦਾ ਕਿਨਾਰਾ ਸੀ, ਤੇ ਕਵੀ ਜੀ ਲਿਖਦੇ ਨੇ ਕਿ ਅਟਲ ਰਾਏ ਦੇ ਸਮੇਂ ਦੇ ਉੱਤੇ ਮਾਨੋ ਕਿ ਅੰਮ੍ਰਿਤ ਸਰੋਵਰ ਦਾ ਕਿਨਾਰਾ ਹੈ, ਸਰੋਵਰ ਦੇ ਕਿਨਾਰੇ ਦੇ ਉੱਤੇ ਇਸ ਤਰੀਕੇ ਦੇ ਨਾਲ ਅਟਲ ਰਾਏ ਜੀ ਬੱਚਿਆਂ ਦੇ ਨਾਲ ਖੇਡਦੇ ਨੇ।
ਇੱਕ ਦਿਨ ਸਿਸ ਮੋਹਣ ਕੇ ਸਾਥ, ਅਟਲ ਰਾਏ ਖੂੰਡੀ ਗਹਿ ਹਾਥ।
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਉਸ ਮੋਹਨ ਦੇ ਨਾਲ ਅਟਲ ਰਾਏ ਜੀ ਖੂੰਡੇ ਦੇ ਨਾਲ ਖੇਡ ਰਹੇ ਸਨ।
ਕਿੰਦਕ ਸੰਗ ਖੇਲ ਮਚਾਈ, ਬਦੈ ਸੀੜ ਇਤ ਉਤ ਕੋ ਧਾਈ।
ਕਿੰਦਕ ਦੇ ਨਾਲ ਭਾਵ ਕੇ ਗੇਂਦ ਦੇ ਨਾਲ ਖੇਡ ਖੇਡ ਰਹੇ ਸਨ।
ਬਦਤੈ ਸੀੜ ਇਤ ਉਤ ਕੋ ਧਾਈ,
ਭਾਵ ਕੇ ਸ਼ਰਤ ਬਣ ਕੇ ਇੱਕ ਦੂਜੇ ਦੇ ਨਾਲ ਸਾਰੇ ਖੇਡ ਰਹੇ ਸਨ।
ਨਿਜ ਨਿਜ ਦਿਸ਼ ਕੋ ਪੇਲ ਤਕੇਲ, ਦੌਰ ਦੌਰ ਗਣ ਬਾਲਕ ਖੇਲੈ।
ਆਪੋ ਆਪਣੇ ਪਾਸੇ ਦੇ ਵੱਲ ਉਸ ਗੇਂਦ ਨੂੰ ਧਕੇਲ ਕੇ ਖੜਦੇ ਸਨ।
ਦੌਰ ਦੌਰ ਗਣ ਬਾਲਕ ਖੇਲੈ, ਦੌੜ ਦੌੜ ਕੇ ਬਾਲਕ ਇਸ ਤਰੀਕੇ ਦੇ ਨਾਲ ਖੇਡ ਰਹੇ ਸਨ।
ਜਿਸ ਤਰ੍ਹਾਂ ਕਿ ਅੱਜ ਆਪਾਂ ਹਾਕੀ ਕਹਿ ਲਈਏ, ਹਾਕੀ ਦੀ ਜਿਸ ਤਰ੍ਹਾਂ ਖੇਡ ਖੇਡੀ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਛੋਟੀ ਉਮਰ ਦੇ ਵਿਚ ਪੁਰਾਣੇ ਸਮੇਂ ਦੇ ਵਿਚ ਜਿਹੜੇ ਬੱਚੇ ਖੇਡਦੇ ਸਨ ਉਹਨਾਂ ਨੂੰ ਖਿੱਦੋ ਖੁੰਡੀ ਦੀ ਖੇਡ ਆਖਿਆ ਜਾਂਦਾ ਸੀ, ਉਸ ਤਰ੍ਹਾਂ ਦੀ ਖੇਡ ਖੇਡਦੇ ਸਨ।
ਸੀਂਡ ਬਾਂਦ ਮੋਹਣ ਕੇ ਸਾਥ, ਅਟਲ ਰਾਏ ਖੁੰਡੀ ਲੇ ਹਾਥ।
ਸ਼ਰਤ ਬੰਨ ਕੇ ਮੋਹਣ ਦੇ ਨਾਲ ਅਟਲ ਰਾਏ ਖੁੰਡੀ ਨੂੰ ਫੜ ਕੇ ਖੇਡਦੇ ਰਹੇ।
ਖੇਲ ਜੀਤ ਕਬਹੂ ਹਾਰੈ, ਬਹਿਸ ਬਹਿਸ ਬਹੁ ਬਲਕੋ ਤਾਰੈ।
ਖੇਡਦੇ ਸਨ, ਕਦੇ ਜਿੱਤਦੇ ਸਨ, ਕਦੇ ਹਾਰਦੇ ਸਨ, ਇਸ ਤਰ੍ਹਾਂ ਮਾਨੋ ਕੇ ਜਿੱਦ ਜਿੱਦ ਕੇ ਇੱਕ ਦੂਜੇ ਦੇ ਨਾਲ ਖੇਡਿਆ ਜਾਂਦਾ ਸੀ।
ਸੰਧਿਆ ਸਮੇਂ
ਭਾਈ ਇਮ ਖੇਲਤ ਸੋਟਣ ਤੇ ਕਿੰਦਕ ਕੋ ਪੇਲਤ।
ਇੱਕ ਦਿਨ ਸ਼ਾਮਾਂ ਤੱਕ ਬਹੁਤ ਜ਼ਿਆਦਾ ਖੇਡਦੇ ਰਹੇ, ਉਸ ਸੋਟੀ ਦੇ ਨਾਲ ਕਿੰਦਕ ਨੂੰ ਪੇਲਦੇ ਰਹੇ, ਭਾਵ ਕੇ ਖਿੱਦੋ ਨੂੰ ਠੋਕਰਾਂ ਮਾਰਦੇ ਰਹੇ।
ਪਾਇਓ ਅੰਧੇਰਾ ਸ਼ਰਮਤ ਬਿਸਾਲੇ, ਤਾਜੇ ਉਹ ਖੇਲ ਕਰ ਨਿਜ ਨਿਜ ਚਾਲੇ।
ਕਵੀ ਜੀ ਲਿਖਦੇ ਨੇ ਖੇਡਦਿਆਂ ਖੇਡਦਿਆਂ ਬਹੁਤ ਜ਼ਿਆਦਾ ਹਨੇਰਾ ਹੋ ਗਿਆ, ਦੂਸਰੇ ਪਾਸੇ ਬਹੁਤ ਜ਼ਿਆਦਾ ਸਾਰੇ ਦੇ ਸਾਰੇ ਥੱਕ ਵੀ ਗਏ। ਤਾਜੇ ਉਹ ਖੇਲ ਕਰ ਨਿਜ ਨਿਜ ਚਾਲੇ, ਖੇਡ ਨੂੰ ਵਿੱਚੇ ਹੀ ਛੱਡ ਦਿੱਤਾ ਤੇ ਆਪੋ ਆਪਣੇ ਘਰਾਂ ਦੇ ਵਿੱਚ ਜਾਣ ਦੇ ਵਾਸਤੇ ਸਾਰੇ ਤਿਆਰ ਹੋਏ।
ਅਟਲ ਰਾਏ ਮੋਹਨ ਸੋ ਕਹਿਓ, ਅਬ ਤੋ ਅਦ ਕੇ ਅੰਧੇਰਾ ਲਹਿਓ।
ਉਸ ਵੇਲੇ ਅਟਲ ਰਾਏ ਨੇ ਆਪਣੇ ਮਿੱਤਰ ਮੋਹਨ ਨੂੰ ਆਖਿਆ ਕਿ ਹੁਣ ਤੇ ਮੋਹਨ ਬਹੁਤ ਜ਼ਿਆਦਾ ਹਨੇਰਾ ਹੋ ਗਿਆ।
ਖੇਲਣ ਤੇ ਸਕਲੇ ਹਟ ਰਹੇ, ਮੇਰੀ ਜੀਤ ਭਈ ਸਭ ਲਹਿ।
ਅਟਲ ਰਾਏ ਜੀ ਕਹਿੰਦੇ ਨੇ ਕਿ ਖੇਡ ਹੁਣ ਬੰਦ ਕਰ ਦਿੱਤੀ ਹੈ, ਸਾਰੇ ਹਟ ਗਏ ਨੇ,
ਮੇਰੀ ਜੀਤ ਭਈ ਸਭ ਲਹਿ।
ਇਹ ਗੱਲ ਸਾਰੇ ਜਾਣਦੇ ਨੇ ਕਿ ਇਸ ਖੇਡ ਦੇ ਵਿੱਚ ਮੈਂ ਤੇਰੇ ਤੋਂ ਮੋਹਨ ਜਿੱਤਿਆ।
ਤਾਰੀ ਸੀੜ ਪੀਛੇ ਮਮ ਸਾਥ, ਜੀਤ ਲੀਨ ਮੈਂ ਬਲ ਕਰ ਹਾਥ।
ਅਟਲ ਰਾਏ ਜੀ ਮੋਹਨ ਨੂੰ ਕਹਿੰਦੇ ਨੇ ਕਿ ਮੇਰੇ ਨਾਲ ਤੂੰ ਸ਼ਰਤ ਬੰਨੀ ਸੀ ਤੇ ਮੈਂ ਤੇਰੇ ਤੋਂ ਜਿੱਤ ਗਿਆ ਹਾਂ, ਇਸ ਕਰਕੇ ਮੈਂ ਆਪਣੇ ਬਲ ਦੇ ਨਾਲ ਤੈਨੂੰ ਜਿੱਤ ਲਿਆ।
ਰਹੀ ਤੋਹੇ ਸਿਰ ਅਬ ਕਰ ਚਾਲੇ, ਰਾਖੋ ਯਾਦ ਲਿਹੋ ਮੈਂ ਕੱਲ।
ਭਾਵ ਕੇ ਤੇਰੇ ਸਿਰ ਦੇ ਉੱਤੇ ਹੁਣ ਵਾਰੀ ਆ ਗਈ, ਜਿਹਨੂੰ ਆਮ ਤੌਰ ਦੇ ਉੱਤੇ ਮਿੱਟੀ ਵੀ ਆਖਿਆ ਜਾਂਦਾ।
ਅਟਲ ਰਾਏ ਜੀ ਕਹਿੰਦੇ ਨੇ ਕਿ ਤੇਰੇ ਸਿਰ ਤੇ ਹੁਣ ਮਿੱਟੀ ਆ ਗਈ ਹੈ, ਰਾਖੋ ਯਾਦ ਲਿਹੋ ਮੈਂ ਕੱਲ।
ਇਸ ਗੱਲ ਨੂੰ ਯਾਦ ਰੱਖੀ ਕਿ ਤੇਰੇ ਸਿਰ ਦੇ ਉੱਤੇ ਮਿੱਟੀ ਹੈ, ਮੈਂ ਸਵੇਰ ਹੋਣ ਦੇ ਨਾਲ ਜਦੋਂ ਖੇਡਾਂਗਾ ਤੇ ਤੇਰੇ ਤੋਂ ਉਹ ਮਿੱਟੀ ਪੂਰੀ ਕਰਾਵਾਂਗਾ।
ਮੋਹਨ ਕਹਿਓ ਪ੍ਰਾਤ ਕੋ ਦੇਊ, ਅਪਰ ਸੀਣ ਬਾਦ ਜਿੱਤ ਤੇਰੇਊ।
ਮੋਹਨ ਨੇ ਆਖਿਆ ਕਿ ਠੀਕ ਹੈ, ਮੇਰੇ ਸਿਰ ਤੇ ਜਿਹੜੀ ਵਾਰੀ ਆਈ ਹੈ ਉਹ ਮੈਂ ਸਵੇਰੇ ਪੂਰੀ ਕਰਾਂਗਾ, ਫਿਰ ਤੋਂ ਤੇਰੇ ਨਾਲ ਸ਼ਰਤ ਬੰਨਾਂਗਾ ਤੇ ਫਿਰ ਮੈਂ ਲੱਗਦਾ ਹੈ ਕਿ ਕੱਲ ਨੂੰ ਜ਼ਰੂਰ ਤੇਰੇ ਤੋਂ ਜਿੱਤ ਜਾਵਾਂਗਾ। ਮੋਹਨ ਨੇ ਇਸ ਤਰੀਕੇ ਦੇ ਨਾਲ ਅਟਲ ਰਾਏ ਨੂੰ ਆਖਿਆ।
ਇਮ ਕਹਿ ਆਪਸ ਆਪਣੇ ਤਾਮੂ, ਜਾਇ ਕਰਿਓ ਬਾਲਣ ਬਿਸ ਰਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਾ ਕੇ ਆਪੋ ਆਪਣੇ ਘਰਾਂ ਨੂੰ ਸਾਰੇ ਦੇ ਸਾਰੇ ਬਾਲਕ ਪਰਤ ਗਏ। ਇਸ ਤਰੀਕੇ ਦੇ ਨਾਲ ਉਸ ਵੇਲੇ ਮਿੱਟੀ ਆਈ ਮੋਹਨ ਦੇ ਸਿਰ ਉੱਤੇ।
ਇੱਕ ਦਿਨ ਜਿਉਂ ਖੇਡ ਦੇ ਵਿੱਚ ਰੁੱਝੇ, ਭੁੱਖ ਤ੍ਰੇਹ ਦੇ ਤਾਈ ਭੁਲਾਵਦੇ ਨੇ। ਦਿਨ ਡੁੱਬ ਗਿਆ ਪਈ ਰਾਤ ਆ ਕੇ, ਬਾਜੀ ਜਿੱਤ ਦੇ ਕਦੇ ਹਰਾਵਦੇ ਨੇ। ਖਾਓ ਪੀਆ ਹੋਇਆ ਸਾਥੀ ਤੱਕ ਗਏ, ਬਸ ਕਰੋ ਹੁਣ ਸਾਰੇ ਸੁਣਾਵਦੇ ਨੇ। ਮਿੱਟੀ ਰਹੀ ਬਾਕੀ ਸਿਰ ਮੋਹਨ ਦੇ ਜੀ, ਭਲ ਕੇ ਲਵਾਂਗੇ ਆਖ ਕੇ ਜਾਵਦੇ ਨੇ। ਮੁੰਡੇ ਖਿੰਡ ਕਰੋ ਕਰੀ ਚਲੇ ਗਏ, ਬਾਬਾ ਸਾਹਿਬ ਮਾਤਾ ਪਾਸ ਆਵਦੇ ਨੇ। ਸੁੱਤੇ ਰਾਤ ਨੂੰ ਘਰ ਕਰਤਾਰ ਸਿੰਘਾ, ਦਿਨੇ ਉੱਠ ਮੁੜ ਖੇਡ ਮਚਾਵਦੇ ਨੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮੋਹਨ ਦੇ ਸਿਰ ਦੇ ਉੱਤੇ ਮਿੱਟੀ ਰਹਿ ਗਈ, ਆਪੋ ਆਪਣੇ ਘਰਾਂ ਨੂੰ ਰਾਤ ਦੇ ਵੇਲੇ ਸਾਰੇ ਪਰਤ ਗਏ। ਰਾਤ ਬਤੀਤ ਕਰਨ ਤੋਂ ਬਾਅਦ ਫਿਰ ਤੋਂ ਅਗਲੇ ਦਿਨ ਉਸੇ ਤਰੀਕੇ ਦੇ ਨਾਲ ਸਾਰਿਆਂ ਨੇ ਖੇਡਣਾ ਸੀ।
ਦੇਵ ਜੋਗ ਤੇ ਐਸੋ ਪਾਇਓ, ਸਰਪ ਨਿਕਸ ਮੋਹਨ ਡਸ ਲਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਦੇਵ ਯੋਗ ਦੇ ਨਾਲ ਪਰਮੇਸ਼ਰ ਦੀ ਕੁਦਰਤ ਦੇ ਨਾਲ ਐਸਾ ਵਰਤਿਆ ਕਿ ਰਾਤ ਦੇ ਵੇਲੇ ਹੀ ਮੋਹਨ ਨੂੰ ਸੱਪ ਨੇ ਡਸ ਲਿਆ।
ਕਰਤ ਰਹੇ ਜੇਤ ਕੀ ਉਪਚਾਰਾ, ਬਾਲਕ ਮਰਿਓ ਹੋਤ ਪੁਨ ਸਾਰਾ।
ਰਾਤ ਦੇ ਵੇਲੇ ਮੋਹਨ ਨੂੰ ਸੱਪ ਨੇ ਡੰਗਿਆ, ਰਾਤ ਦੇ ਵੇਲੇ ਬੜੇ ਉਪਚਾਰ ਕੀਤੇ ਮਾਤਾ ਪਿਤਾ ਨੇ, ਪਰ ਦਿਨ ਦੇ ਚੜਾਅ ਦੇ ਨਾਲ ਹੀ ਮੋਹਨ ਮਰ ਗਿਆ, ਉਪਚਾਰ ਹੋ ਨਾ ਸਕਿਆ।
ਮਾਤ ਪਿਤਾ ਕੇ ਨੰਦਨ ਏਕ, ਕਰਤੇ ਪਏ ਬਿਰਲਾਪ ਅਨੇਕ। ਕਵੀ ਜੀ ਲਿਖਦੇ ਨੇ ਕਿ ਮੋਹਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ, ਹੋਰ ਕੋਈ ਵੀ ਔਲਾਦ ਨਹੀਂ ਸੀ, ਉਹ ਵੀ ਮਰ ਗਿਆ। ਇਸ ਕਰਕੇ ਮਾਤਾ ਪਿਤਾ ਨੇ ਬਹੁਤ ਜ਼ਿਆਦਾ ਵਿਰਲਾਪ ਕੀਤਾ, ਬੜਾ ਰੋਏ। ਹੇ ਸੁਤ ਕਿਤ ਹਮ ਛੋਰ ਸਿਧਾਰਾ, ਤੋਂ ਬਿਨ ਕਿਆ ਹੋਏ ਹਾਲ ਹਮਾਰਾ। ਮੋਹਨ ਦੇ ਮਾਤਾ ਪਿਤਾ ਬੜਾ ਵਿਰਲਾਪ ਕਰਦੇ ਨੇ, ਕਹਿੰਦੇ ਨੇ ਹੇ ਪੁੱਤਰ ਤੂੰ ਕਿੱਥੇ ਚਲਾ ਗਿਆ ਹੈ ਸਾਨੂੰ ਛੱਡ ਕੇ, ਤੇਰੇ ਤੋਂ ਬਗੈਰ ਸਾਡਾ ਕੀ ਹਾਲ ਹੋਏਗਾ। ਦੇਖਤ ਰਹਿਤ ਬਦਨ ਸ਼ੁਭ ਤੇਰਾ, ਉਦ ਤਿਉ ਪਾਪ ਫਾਲ ਆਣ ਬਡੇਰਾ। ਮਾਤਾ ਤੇ ਪਿਤਾ ਬੜਾ ਰੋਂਦੇ ਨੇ, ਕਹਿੰਦੇ ਨੇ ਕਿ ਹੇ ਪੁੱਤਰ ਤੇਰਾ ਮੂੰਹ ਵੇਖ ਵੇਖ ਕੇ ਅਸੀਂ ਜਿਉਂਦੇ ਸਾਂ, ਕੋਈ ਵੱਡਾ ਕੀਤਾ ਹੋਇਆ ਪਾਪਾਂ ਦਾ ਫਲ ਸਾਡੇ ਸਾਹਮਣੇ ਆ ਗਿਆ ਤਾਂ ਕਿ ਤੇਰੀ ਮੌਤ ਹੋਈ ਹੈ ਤੇ ਸਾਨੂੰ ਵੱਡਾ ਦੁੱਖ ਮਿਲੇ। ਰੋਦਤ ਉੱਚੇ ਸ਼ਬਦ ਪੁਕਾਰਤ, ਪੀਟਤ ਬਲ ਤੇ ਬਹੁ ਸ਼ੋਕਾਰਤ। ਰੋਂਦੇ ਨੇ, ਉੱਚੀ ਉੱਚੀ ਪੁਕਾਰਾਂ ਕਰਦੇ ਨੇ, ਪਿੱਟਦੇ ਨੇ ਬਲ ਦੇ ਨਾਲ, ਬਹੁਤ ਜ਼ਿਆਦਾ ਸ਼ੋਕ ਦੇ ਵਿੱਚ ਆਤੁਰ ਨੇ। ਸੁਣਤ ਪਰੋਸੀ ਦੌਰ ਤੇ ਆਵੈ, ਹਾਏ ਹਾਏ ਕਹਿ ਸੋ ਬਿਲਾਵੈ। ਸੁਣ ਕੇ ਆਵਾਜ਼ ਨੂੰ ਜਿਹੜੇ ਆਂਢ ਗੁਆਂਢ ਦੇ ਲੋਕ ਨੇ ਉਹ ਵੀ ਆ ਗਏ ਨੇ, ਹਾਏ ਹਾਏ ਸਾਰੇ ਦੇ ਸਾਰੇ ਕਹਿ ਕੇ ਵਿਰਲਾਪ ਕਰਦੇ ਨੇ। ਬੜਾ ਕਸ਼ਟ ਤੁਮ ਕੋਇਹ ਪਰਿਓ, ਇੱਕ ਸੁੱਤ ਡਸਿਓ ਸਰਪ ਤੇ ਮਰਿਓ। ਆਂਢ ਗੁਆਂਢ ਦੇ ਜਿਹੜੇ ਲੋਕ ਨੇ ਉਹ ਆਣ ਕੇ ਕਹਿੰਦੇ ਨੇ ਕਿ ਤੁਹਾਨੂੰ ਬਹੁਤ ਵੱਡੀ ਵਿਪਤਾ ਪਈ ਹੈ, ਵੱਡਾ ਦੁੱਖ ਮਿਲਿਆ ਕਿ ਤੁਹਾਡਾ ਇੱਕੋ ਇੱਕ ਪੁੱਤਰ ਸੀ ਤੇ ਉਹ ਵੀ ਸੱਪ ਨੇ ਡੰਗ ਕੇ ਮਾਰ ਦਿੱਤਾ।
ਇੱਕ ਸੁਣ ਦੁਤੀਆ ਨਿਕਟ ਸੁਣਾਵੇ, ਜੋ ਜੋ ਸੁਣ ਸ਼ੋਕ ਬਿਰ ਧਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਤੋਂ ਦੂਜਾ ਸੁਣਦਾ, ਦੂਜੇ ਤੋਂ ਤੀਜਾ ਸੁਣਦਾ, ਇਸ ਤਰ੍ਹਾਂ ਸਾਰੇ ਘਰ ਦੇ ਵਿੱਚ ਇਕੱਠੇ ਹੋ ਗਏ ਨੇ, ਸਾਰਿਆਂ ਦੇ ਮਨ ਦੇ ਵਿੱਚ ਬੜਾ ਸੋਗ ਹੈ, ਬੜਾ ਦੁੱਖ ਹੈ।
ਧਨੀ ਸ਼ਾਹ ਕੋ ਇੱਕ ਸੁੱਤ ਜੋਏ, ਮ੍ਰਿਤ ਅਚਾਨਕ ਤਾਂ ਕੀ ਹੋਏ।
ਹਰ ਇੱਕ ਘਰ ਦੇ ਵਿੱਚ ਖਬਰ ਫੈਲ ਗਈ ਹੈ ਕਿ ਧਨੀ ਸ਼ਾਹ ਗੁਰਮੁਖ ਦਾ ਇੱਕੋ ਇੱਕ ਪੁੱਤਰ ਸੀ, ਅਚਾਨਕ ਉਸ ਦੀ ਮੌਤ ਹੋ ਗਈ।
ਰਾਮਦਾਸਪੁਰ ਮੈਂ ਬਿਰਤਾਂਤ, ਜਹ ਕਹਿ ਪਾਇਓ ਸਕਲ ਬਖੇਆਤ।
ਰਾਮਦਾਸਪੁਰੇ ਦੇ ਵਿੱਚ ਭਾਵ ਕੇ ਅੰਮ੍ਰਿਤਸਰ ਨਗਰੀ ਦੇ ਵਿੱਚ ਇਹ ਸਾਰੇ ਦਾ ਸਾਰਾ ਬਿਰਤਾਂਤ ਪਸਰ ਗਿਆ ਕਿ ਮੋਹਨ ਦੀ ਰਾਤ ਦੇ ਵੇਲੇ ਸੱਪ ਦੇ ਡੰਗਣ ਦੇ ਨਾਲ ਮੌਤ ਹੋ ਗਈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਅਟਲ ਰਾਏ ਜਬ ਪ੍ਰਾਤ ਪੀ, ਜਾਗੇ ਹੋਏ ਸੁਚੇਤ, ਕਰਨਿਤ ਕੀ ਕਿਰਿਆ ਭਲੇ ਤਿਆਗਿਓ ਤਵੈ ਨਕੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਟਲ ਰਾਏ ਨੂੰ ਕੋਈ ਖਬਰ ਨਹੀਂ ਹੈ ਕਿਉਂਕਿ ਬੱਚਿਆਂ ਦਾ ਇਨ੍ਹਾਂ ਚੀਜ਼ਾਂ ਦੇ ਵੱਲ ਕੋਈ ਖਿਆਲ ਹੀ ਨਹੀਂ ਹੁੰਦਾ। ਕਵੀ ਜੀ ਲਿਖਦੇ ਨੇ ਕਿ ਅਟਲ ਰਾਏ ਨੇ ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਜਾਗੇ ਨੇ, ਆਪਣੀ ਨਿੱਤ ਦੀ ਕਿਰਿਆ ਕੀਤੀ ਹੈ ਤੇ ਘਰ ਨੂੰ ਛੱਡਣ ਦੇ ਵਾਸਤੇ ਤਿਆਰ ਹੋ ਗਏ ਨੇ ਕਿ ਜਾ ਕੇ ਛੇਤੀ ਖੇਡੀ।
ਖੇਲਣ ਕੇ ਸਥਾਨ ਚਲ ਆਏ, ਸੇਵਕ ਸਾਥ ਬਾਲ ਸਮਧਾਏ।
ਜਿੱਥੇ ਰੋਜ਼ ਖੇਡਿਆ ਕਰਦੇ ਸਨ ਉੱਥੇ ਅਟਲ ਰਾਏ ਜੀ ਬਹੁਤੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਪਹੁੰਚ ਗਏ।
ਪਿਖ ਸਭ ਕੋ ਮਨ ਆਨੰਦ ਕਹਿ ਕੇ, ਇੱਥੇ ਉਤ ਵਿਚਰਤ ਸੰਗੀ ਲੈ ਕੇ।
ਸਾਰਿਆਂ ਨੂੰ ਵੇਖ ਕੇ ਅਟਲ ਰਾਏ ਜੀ ਬੜੇ ਖੁਸ਼ ਹੋਏ ਨੇ, ਇਧਰ ਉਧਰ ਬਾਲਕਾਂ ਦੇ ਨਾਲ ਵਿਚਰਨ ਲੱਗੇ।
ਸੰਧਿਆ ਸਮੇਂ ਖੇਲ ਜੋ ਤਿਆਗੀ, ਸੋ ਸਿਮਰੀ ਦੀਰਘ ਅਨੁਰਾਗੀ।
ਜਿਹੜੇ ਅਟਲ ਰਾਏ ਜੀ ਮਾਨੋ ਕੇ ਬਹੁਤ ਹੀ ਜ਼ਿਆਦਾ ਖੇਡ ਦੇ ਪ੍ਰੇਮੀ ਨੇ, ਉਹਨਾਂ ਨੇ ਕੱਲ ਦੇ ਵੇਲੇ ਜਿਹੜੀ ਖੇਡ ਜਿੱਥੇ ਛੱਡੀ ਸੀ ਉਸ ਨੂੰ ਯਾਦ ਕੀਤਾ।
ਅਬ ਲੋ ਮੋਹਨ ਨਹੀਂ ਚੱਲ ਆਇਓ, ਦਾਓ ਸੀੜ ਕੋ ਸੀਸ ਚੜਾਇਓ।
ਅਟਲ ਰਾਏ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦੇ ਨੇ, ਹੁਣ ਤੱਕ ਮੋਹਨ ਅਜੇ ਚੱਲ ਕੇ ਨਹੀਂ ਪਹੁੰਚਿਆ ਕਿਉਂਕਿ ਦਾਓ ਸੀੜ ਕੋ ਸੀਸ ਚੜਾਇਓ, ਭਾਵ ਕਿ ਮਿੱਟੀ ਮੋਹਨ ਦੇ ਸਿਰ ਦੇ ਉੱਤੇ ਚੜੀ ਹੋਈ ਹੈ ਪਰ ਅਜੇ ਤੱਕ ਉਹ ਖੇਡ ਦੇ ਮੈਦਾਨ ਦੇ ਵਿੱਚ ਨਹੀਂ ਪਹੁੰਚੇ।
ਦੈ ਬੇਹੇਤ ਟਰਿਓ ਕਰ ਰਹਿਓ ਇਮਲਖ ਨਿਜ ਸੇਵਕ ਸੋ ਕਹਿਓ।
ਨਾਲ ਦੇ ਸਾਥੀਆਂ ਨੂੰ ਅਟਲ ਰਾਏ ਕਹਿੰਦੇ ਨੇ ਕਿ ਮੀਟੀ ਮੋਹਨ ਦੇ ਸਿਰ ਦੇ ਉੱਤੇ ਚੜੀ ਹੋਈ ਹੈ, ਇਸ ਕਰਕੇ ਉਹ ਟਾਲਾ ਕਰਨਾ ਚਾਹੁੰਦਾ ਹੈ, ਇਸ ਕਰਕੇ ਘਰੋਂ ਖੇਡਣ ਦੇ ਵਾਸਤੇ ਅੱਜ ਆਇਆ ਹੀ ਨਹੀਂ ਹੈ। ਇਸ ਤਰ੍ਹਾਂ ਦੀ ਸੋਚ ਸੋਚ ਕੇ ਕਹਿ ਕੇ ਆਪਣੇ ਸੇਵਕ ਨੂੰ ਅਟਲ ਰਾਏ ਨੇ ਹੁਕਮ ਕੀਤਾ। ਕਹਿੰਦੇ ਨੇ ਜਾ ਹੈ ਤਾਂ ਹੈ ਕੋ ਆਣ ਬੁਲਾਏ, ਸਿਰ ਹੈ ਸੀੜ ਨਾ ਅਵਲੋ ਆਏ। ਸੇਵਕ ਨੂੰ ਕਹਿੰਦੇ ਨੇ ਅਟਲ ਰਾਏ ਜੀ ਕਿ ਜਾ ਮੋਹਨ ਨੂੰ ਘਰੋਂ ਬੁਲਾ ਕੇ ਲਿਆ, ਉਹਦੇ ਸਿਰ ਦੇ ਉੱਤੇ ਮਿੱਟੀ ਹੈ ਔਰ ਮੈਂ ਉਹ ਮਿੱਟੀ ਪੂਰੀ ਕਰਨੀ ਹੈ, ਹੁਣ ਤੱਕ ਉਹ ਆਇਆ ਨਹੀਂ।
ਸੁਣਤ ਦਾਸ ਤੇ ਸਾਜਨ ਸਿਧਾਇਓ, ਮਰਿਓ ਪਰਿਓ ਮੋਹਨ ਦਰਸਾਇਓ।
ਹੁਕਮ ਨੂੰ ਮੰਨ ਕੇ ਦਾਸ ਜਦੋਂ ਮੋਹਨ ਦੇ ਘਰ ਪਹੁੰਚਿਆ ਤੇ ਕੀ ਜਾ ਕੇ ਦੇਖਦਾ ਹੈ ਕਿ ਮੋਹਨ ਤੇ ਮਰਿਆ ਪਿਆ ਹੈ ਤੇ ਸਾਰੇ ਲੋਕ ਰੋ ਰਹੇ ਨੇ।
ਸਕਲ ਕੁਟਾਂਬ ਸ਼ੋਕ ਪੁਕਾਰਤ, ਹੱਥ ਉਸਾਰਤ ਸਿਰ ਪਰ ਮਾਰਤ।
ਮੋਹਨ ਦਾ ਸਾਰੇ ਦਾ ਸਾਰਾ ਪਰਿਵਾਰ ਬੜਾ ਸੋਗ ਦੇ ਵਿਚ ਡੁੱਬਾ ਹੋਇਆ, ਉੱਚੀ ਉੱਚੀ ਰੋਂਦੇ ਨੇ, ਪੁਕਾਰਾਂ ਕਰਦੇ ਨੇ ਔਰ ਹੱਥਾਂ ਪੈਰਾਂ ਨੂੰ ਪਿੱਟਦੇ ਨੇ।
ਬਡੋ ਬਿਰਲਾ ਪਹਿਰ ਤਿਸ ਬੇਰੇ, ਮਿਲਤ ਨਾਥ ਨਰ ਨਾਰ ਕਢੇਰੇ।
ਮੋਹਨ ਦੇ ਘਰ ਦੇ ਵਿਚ ਵੱਡਾ ਵਿਰਲਾਪ ਹੋ ਰਿਹਾ, ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਉਹ ਸਾਰੇ ਦੇ ਸਾਰੇ ਰੋ ਰਹੇ ਨੇ। ਅਟਲ ਰਾਏ ਜੀ ਦੇ ਦਾਸ ਨੇ ਇਸ ਤਰੀਕੇ ਦੀ ਵਿਥਿਆ ਜਾ ਕੇ ਵੇਖੀ।
ਖਾ ਪੀ ਕੇ ਬਾਲ ਜਾਂ ਹੋਏ ਇਕੱਠੇ, ਲਈਆਂ ਜੋਟੀਆਂ ਚੁਣ ਬਣਾ ਜਲਦੀ, ਹੋਰ ਸਭ ਆਏ ਮੋਹਨ ਆਇਆ ਨਾ, ਬਾਬੇ ਜੀ ਨੇ ਕਿਹਾ ਸੁਣਾ ਜਲਦੀ। ਸਾਡਾ ਹਾਣੀ ਅਜੇ ਤੱਕ ਨਹੀਂ ਆਇਆ, ਕੋਈ ਜਾਏ ਲਿਆਏ ਬੁਲਾ ਜਲਦੀ। ਜਾ ਮੋਹਨ ਨੂੰ ਆਖਿਆ ਦੇ ਮਿੱਟੀ, ਇੱਕ ਦਾਸ ਨੂੰ ਦੇਣ ਦੁੜਾ ਜਲਦੀ। ਦਾਸ ਗਿਆ ਭੱਜਾ ਕਰ ਮੋਹਨ ਦੇ ਜੀ, ਰੱਖ ਖੇਡਣੇ ਦਾ ਦਿਲ ਚਾ ਜਲਦੀ। ਪੈਰੀ ਪਿਛਲੀ ਪਰਤ ਕਰਤਾਰ ਸਿੰਘਾ, ਦਿੱਤੀ ਮੋਹਨ ਦੀ ਖਬਰ ਲਿਆ ਜਲਦੀ।
ਦਾਸ ਖਬਰ ਲੈਣ ਦੇ ਵਾਸਤੇ ਗਿਆ ਪਰ ਤੁਰੰਤ ਹੀ ਵਾਪਸ ਚੱਲ ਕੇ ਆ ਗਿਆ, ਉਸ ਨੇ ਆਣ ਕੇ ਖਬਰ ਦਿੱਤੀ ਹੈ। ਕਹਿੰਦਾ ਅਟਲ ਰਾਏ ਕੇ ਨਿਕਟ ਸੋ ਆਇਓ, ਮੋਹਨ ਮਰਗਾ ਸਰਪ ਡਸਾਇਓ। ਆਣ ਕੇ ਉਸਨੇ ਖਬਰ ਦਿੱਤੀ ਹੈ ਅਟਲ ਰਾਏ ਨੂੰ ਕਿ ਮੋਹਨ ਤੇ ਰਾਤ ਦਾ ਮਰ ਗਿਆ ਹੈ, ਸੁਣਿਆ ਹੈ ਲੋਕ ਕਹਿੰਦੇ ਨੇ ਕਿ ਉਸ ਨੂੰ ਸੱਪ ਨੇ ਡੰਗ ਲਿਆ ਹੈ, ਅਚਾਨਕ ਉਸ ਦੀ ਮੌਤ ਹੋ ਗਈ ਹੈ। ਇਸ ਤਰੀਕੇ ਦੇ ਨਾਲ ਦਾਸ ਨੇ ਆਣ ਕੇ ਖਬਰ ਦਿੱਤੀ।
ਘਰ ਮੋਹਨ ਦੇ ਪਿੱਟਣਾ ਪਿਆ ਹੋਇਆ, ਵਿਹੜਾ ਬੁੱਢੀਆਂ ਤੇ ਮਰਦਾਂ ਨਾਲ ਭਰਿਆ। ਮੈਂ ਸੁਣ ਆਇਆ ਸੁੱਤੇ ਮੋਹਨ ਤਾਈ, ਰਾਤੀ ਨਿਕਲ ਕੇ ਆਖਦੇ ਸੱਪ ਲੜਿਆ। ਪਤਾ ਲੱਗਾ ਸਵੇਰੇ ਉਹ ਮੋਇਆ ਪਿਆ, ਮਾਪੇ ਰੋਵਦੇ ਜਾਏ ਨਾ ਦੁੱਖ ਜਰਿਆ। ਸੁਣ ਆਖਦੇ ਹੱਸ ਕਰਤਾਰ ਸਿੰਘਾ, ਮਕਰ ਕਰਕੇ ਪਿਆ ਨਹੀਂ ਮੋਹਨ ਮਰਿਆ।
ਦਾਸ ਨੇ ਆਣ ਕੇ ਅਟਲ ਰਾਏ ਨੂੰ ਆਖਿਆ ਕਿ ਸੱਪ ਲੜਨ ਦੇ ਕਰਕੇ ਮੋਹਨ ਦੀ ਮੌਤ ਹੋ ਗਈ ਹੈ, ਤੇ ਉਸ ਵੇਲੇ ਹੱਸ ਕੇ ਅਟਲ ਰਾਏ ਨੇ ਆਖਿਆ ਨਹੀਂ ਮਰਿਆ ਨਹੀਂ ਹੈ, ਮਿੱਟੀ ਦੇਣ ਦਾ ਮਾਰਾ ਵਾਰੀ ਦੇਣ ਦਾ ਮਾਰਾ ਉਹ ਜਾਣ ਕੇ ਸੁੱਤਾ ਪਿਆ ਹੈ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਹਾਲ ਨੂੰ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ,
हे संत कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। याही कुल ते प्रगट होय ताही कुल को नाम। पुन द्वादश गुरिंड को मेरी है प्रणाम।